ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਪਵਿੱਤਰ ਉਪਦੇਸ਼ ਸਾਧ ਸੰਗਤ ਦੇ ਪਹਿਲੇ ਹੀ ਬੰਗੋਪ ਵਿਖੇ 6 ਮਾਰਚ 1950 ਨੂੰ ਦਿੱਤੇ।
ਸ੍ਰੀ ਗੁਰੂ ਅੰਗਦ ਪਰਮ ਪਦ ਬੰਦੋ ਤੋਂ ਕਰਨੇ ਅੱਖਰ ਰੂਪ ਅੱਖਰ ਇਸ ਸੁਖ ਆਖਰ ਗੇਮ ਪ੍ਰੀਤਿ ਉਠੀ ਮਨ ਰਾਏ ਸਿੰਘ ਦੇ ਸਮਾਲਵਾ ਜੋੜ ਸ੍ਰੀ ਅੰਮ੍ਰਿਤਸਰ ਜੀ ਗਯੋ ਵਿਦਿਆ ਕੀ ਕਰ ਲੋੜ ਗੁਰ ਅੰਗਦ ਵਿਦਿਆ ਰਚੀ ਸਭ ਜਾ ਕੇ ਸੁਖੇਤ ਵਿਦਵਾਨ ਕੋ ਬੰਦਨਾ ਬਿਨ ਵਿਦਿਆ ਬਸ ਪ੍ਰੇਤ। ਸੰਤ ਜੀ ਇੱਥੇ ਪਹਿਲਾ ਤਿਹਾ ਅਕਾਲ ਪੁਰਖ ਦਾ ਮੰਗਲ, ਦੂਸਰਾ ਤਿਹਾ ਗੁਰੂ ਨਾਨਕ ਦਾ ਮੰਗਲ, ਤੀਸਰਾ ਤਿਹਾ ਆਰੰਭ ਜਿੱਥੋਂ ਆਉਂਦਾ ਹੈ ਇੱਥੇ ਗੁਰੂ ਅੰਗਦ ਦੇਵ ਦਾ ਮੰਗਲ ਕਰਦੇ ਹਨ।
ਸ੍ਰੀ ਗੁਰੂ ਅੰਗਦ ਪਰਮ ਪਰ
ਗੁਰੂ ਅੰਗਦ ਦੇਵ ਦੇ ਚਰਨ ਕਮਲ ਹਨ।
ਬੰਦੋ ਤੋਂ ਕਰਨੇ
ਉਹਨੂੰ ਹੱਥ ਜੋੜ ਕਰਕੇ ਮੈਂ ਨਮਸਕਾਰ ਕਰਦਾ ਹਾਂ ਔਰ ਰੋਜ਼ ਨਮਸਕਾਰ ਕਰਦਾ ਹਾਂ।
ਅੱਖਰ ਰੂਪ ਅੱਖਰ ਰਚੇ ਇਸ ਸੁਖ ਆਖਰ ਗੇਮ
ਜਿਨ੍ਹਾਂ ਨੇ ਨਾ ਕਰਨੇ ਵਾਲੇ ਅੱਖਰ ਰਚੇ ਗੁਰਮੁਖੀ ਵਿਦਿਆ। ਇੱਥੇ ਥੋੜੀ ਜਿਹੀ ਵਿਚਾਰ ਦੀ ਲੋੜ ਹੈ, ਸੰਤ ਜੀ ਨੇ ਲਿਖਿਆ ਹੈ ਪਰ ਮੈਂ ਨੂੰ ਜੋ ਕੁਛ ਸਾਧ ਸੰਗਤ ਕੋਲੋਂ ਪ੍ਰਾਪਤ ਹੋਇਆ ਹੈ ਕੋਈ ਕੋਈ ਚੀਜ਼ਾਂ ਜਿਸ ਤਰ੍ਹਾਂ ਕਿਸੇ ਵੇਲੇ ਮੈਂ ਅੱਜ ਕਰੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੱਕਰੇ ਨਹੀਂ ਮਾਰੇ, ਸਿੰਘਾਂ ਨੇ ਸਿਰ ਕਤਲ ਕੀਤੇ ਕਿਉਂਕਿ ਉਹ ਸਰਬਗੁਣ ਸੰਪੰਨ ਸਨ, ਉਹਨਾਂ ਨੇ ਤਿਆਰ ਜੋ ਅੰਮ੍ਰਿਤ ਕੀਤਾ ਜਿਹਦੇ ਨਾਲ ਨਾ ਮਰੇ ਜੇ ਫਿਰ ਅੰਮ੍ਰਿਤ ਨਹੀਂ ਹੋ ਸਕਦਾ। ਇਸ ਤਰ੍ਹਾਂ ਅੱਖਰਾਂ ਦੀ ਬਾਬਤ ਬਹੁਤ ਸਾਰੇ ਸਰੀਰਾਂ ਦੇ ਦਿਲ 'ਚ ਖਿਆਲ ਹੈ ਕਿ ਗੁਰੂ ਅੰਗਦ ਦੇਵ ਨੇ ਰਚੇ, ਪਰ ਇਹਦੇ ਵੱਲ ਜੇ ਅਸੀਂ ਧਿਆਨ ਮਾਰਾਂਗੇ ਉੱਥੋਂ ਹੀ ਸਾਨੂੰ ਇਹ ਚੀਜ਼ ਮਿਲੇਗੀ ਕਿ ਅੱਖਰ ਗੁਰੂ ਨਾਨਕ ਦੇਵ ਨੇ ਹੀ ਰਚੇ। ਜਿਸ ਵੇਲੇ ਤੁਸੀਂ ਪੜ੍ਹੋ ਜਨਮ ਸਾਖੀ ਕਿ ਭਾਈ ਬਾਲਾ ਜੀ ਨੂੰ ਗੁਰੂ ਅੰਗਦ ਜੀ ਨੇ ਬੁਲਾਇਆ ਤੇ ਕਿਹਾ ਕਿ ਭਾਈ ਬਾਲਾ ਸੁਣਾ ਗੁਰੂ ਨਾਨਕ ਦੀਆਂ ਸਾਖੀਆਂ। ਫਿਰ ਗੁਰੂ ਅੰਗਦ 12-12 ਪਹਿਰ ਬੇਹੋਸ਼, 2-2 ਦਿਨ ਬੇਹੋਸ਼, 3-3 ਦਿਨ ਉਸ ਹਾਲਤ ਵਿੱਚ ਰਹਿੰਦੇ, ਸਮਾਧੀ ਲੱਗ ਜਾਂਦੀ। ਫਿਰ ਕਹਿਣ ਲੱਗੇ ਵੀ ਕਿਸ ਤਰ੍ਹਾਂ ਹੁਣ ਬਾਣੀ ਰਚੀਏ, ਤੇ ਕਹਿੰਦੇ ਬਾਣੀ ਕੋਈ ਉਹ ਆਦਮੀ ਸਾਨੂੰ ਮਿਲੇ ਜਿਹੜਾ ਅੱਖਰੀ ਵੀ ਜਾਣਦਾ ਹੋਵੇ, ਗੁਰਮੁਖੀ ਵੀ ਜਾਣਦਾ ਹੋਵੇ। ਜੇ ਗੁਰੂ ਅੰਗਦ ਦੇਵ ਦੇ ਅੱਖਰ ਰਚੇ ਹੁੰਦੇ ਤਾਂ ਇਹ ਗੱਲ ਨਾ ਗੁਰੂ ਅੰਗਦ ਦੇਵ ਕਹਿੰਦੇ। ਫਿਰ ਭਾਈ ਪਹਿਲਾ ਮੌਕਾ ਸੁਲਤਾਨਪੁਰ ਵਿੱਚੋਂ ਮਿਲਿਆ ਜਿਹੜਾ ਵਿਦੇਸ਼ਰੀ ਵੀ ਜਾਣਦਾ ਸੀ, ਗੁਰਮੁਖੀ ਵੀ ਜਾਣਦਾ ਸੀ। ਇਹ ਜਨਮ ਸਾਖੀ ਦੇ ਆਰੰਭ ਵਿੱਚ ਲਿਖਿਆ ਹੋਇਆ ਹੈ। ਤੇ ਜੇ ਉਹ ਪਹਿਲਾਂ ਹੀ ਭਾਈ ਪਹਿਲਾ ਗੁਰਮੁਖੀ ਜਾਣਦਾ ਸੀ ਤਾਂ ਗੁਰੂ ਅੰਗਦ ਦੇਵ ਦਾ ਸ਼ੁਰੂ ਕਰਨ ਲੱਗੇ ਨੇ ਆਰੰਭ ਗੁਰੂ ਨਾਨਕ ਨੇ ਰਚੀ, ਇਹ ਜ਼ਰੂਰ ਗੱਲ ਹੈ ਕਿ ਗੁਰੂ ਨਾਨਕ ਦੇਵ ਨੇ ਪ੍ਰਚਲਿਤ ਨਹੀਂ ਹੋਈ ਗੁਰਮੁਖੀ ਕੀਤੀ, ਗੁਰੂ ਅੰਗਦ ਦੇਵ ਨੇ ਪ੍ਰਚਲਿਤ।
ਪ੍ਰੀਤ ਉਠੀ ਮਨ ਰਾਏ ਸਿੰਘ ਦੇ ਸਮਾਲਵਾ ਜੋੜ।
ਭਾਈ ਰਾਏ ਸਿੰਘ ਜੀ ਇੱਕ ਸਿੱਖ ਸਤਿਗੁਰੂ ਦੇ, ਜਿਹਨਾਂ ਦਾ ਪਿੰਡ ਮੁਕਤਸਰ ਸਾਹਿਬ ਦੇ ਨਜ਼ਦੀਕ ਮਦੀਰ ਨਾਮ ਗਾਉਂ ਦਾ ਮਾਲਵੇ ਦੇ ਰਹਿਣ ਵਾਲੇ, ਜਿਸ ਵਿੱਚ ਪ੍ਰੀਤ ਹੋਈ, ਜਿਸ ਦੇ ਵਿੱਚ ਚਾਹ ਉੱਠਿਆ, ਮਾਲਵਾ ਦੇਸ ਨੂੰ ਛੱਡਿਆ,
ਸ੍ਰੀ ਅੰਮ੍ਰਿਤਸਰ ਜੀ ਗਯੋ ਵਿਦਿਆ ਕੀ ਕਰ ਲੋੜ।
ਅੰਮ੍ਰਿਤਸਰ ਜੀ ਪਹੁੰਚਦੇ ਹਨ ਵਿਦਿਆ ਪੜ੍ਹਨ ਦੇ ਵਾਸਤੇ।
ਗੁਰ ਅੰਗਦ ਵਿਦਿਆ ਰਚੀ ਸਭ ਜਾ ਕੇ ਸੁਖੇਤ,
ਗੁਰਮੁਖੀ ਦਾ ਪ੍ਰਚਾਰ ਗੁਰੂ ਅੰਗਦ ਦੇਵ ਨੇ ਸਾਰੇ ਜਗਤ ਦੇ ਸੁਖ ਵਾਸਤੇ ਕੀਤਾ।
ਵਿਦਵਾਨ ਕੋ ਬੰਦਨਾ ਬਿਨ ਵਿਦਿਆ ਬਸ ਪ੍ਰੇਤ,
ਵਿਦਵਾਨ ਨੂੰ ਬੰਦਨਾ ਹੈ, ਬਿਨਾਂ ਵਿਦਿਆ ਤੋਂ ਪਸ਼ੂ ਔਰ ਪ੍ਰੇਤ ਦੀ ਤਰ੍ਹਾਂ ਪੁਰਸ਼ ਹੈ। ਸਤਿਗੁਰੂ ਰਾਮ ਸਿੰਘ ਜੀ ਨੇ ਹੁਕਮਨਾਮੇ ਆਪਣੇ ਅੱਜ ਲਿਖ ਕੇ ਭੇਜਿਆ, ਭਾਈ ਲੜਕੇ ਲੜਕੀਆਂ ਨੂੰ ਅੱਖਰ ਪੜ੍ਹਾਉਣੇ ਹੋਸ਼ ਆਉਂਦੀ ਦੇ ਨਾਲ, ਬਾਣੀ ਵੀ ਜ਼ਰੂਰ ਕੰਠ ਕਰਾਉਣੀ। ਜੇ ਬਣਿਆ ਹੋਇਆ ਤਾਂ 5 ਗ੍ਰੰਥ ਕੰਠ ਕਰਨੇ ਜ਼ਰੂਰ, ਨਹੀਂ ਤਾਂ ਜਪ ਜਾਪ ਰਹਿ ਰਾਸ ਆਰਤੀ ਸੋਹਿਲਾ ਸੁਖਮਨੀ ਆਸਾ ਦੀ ਵਾਰ। ਜੇ ਇਸ ਤੋਂ ਵੀ ਰਹਿ ਜਾਏ ਤਾਂ ਜਪ ਜਾਪ ਰਹਿ ਰਾਸ ਆਰਤੀ ਸੋਇਲਾ ਔਰ ਚੰਡੀ ਦੀ ਵਾਰ। ਇਹਦੂ ਘੱਟ ਕੋਈ ਸਿੱਖ ਨਾ ਯਾਦ ਕਰੇ ਬਾਣੀ ਕੰਠ। ਹੁਣ ਜੇ ਅਸੀਂ ਦੇਖਣ ਲੱਗੀਏ ਸਾਨੂੰ ਇੱਥੇ ਵਕਤ ਨਹੀਂ ਮਿਲਿਆ, ਅਸੀਂ ਪਤਾ ਕਰੀਏ ਕਿ ਨਾਮ ਧਾਰੀਆਂ ਦੇ ਕਿੰਨੀ ਕਿੰਨੀ ਬਾਣੀ ਕੰਠ ਹੈ, ਫਿਰ ਸਾਨੂੰ ਪਤਾ ਲੱਗ ਜਾਏ ਵੀ ਕਿੰਨਿਆਂ ਨੇ ਬਾਣੀ ਯਾਦ ਕੀਤੀ ਹੋਈ ਹੈ, ਸਤਿਗੁਰਾਂ ਦਾ ਹੁਕਮ ਮੰਨਿਆ ਹੋਇਆ। ਸਤਿਗੁਰੂ ਰਾਮ ਸਿੰਘ ਨੂੰ ਗੁਰੂ ਕਹਿਣ ਵਾਲਿਆਂ ਨੇ ਕਿੰਨਿਆਂ ਨੇ ਹੁਕਮ ਮੰਨਿਆ ਹੋਇਆ, ਕਿੰਨੀ ਕੁ ਬਾਣੀ ਯਾਦ ਕੀਤੀ ਹੋਈ ਹੈ, ਇਹ ਉਹਨਾਂ ਦਾ ਹੁਕਮ ਹੈ। ਬਾਣੀ ਕੰਠ ਵੀ ਕਰੋ ਔਰ ਚੌਥੇ ਪੰਜਵੇਂ ਦਿਨ ਪੁਸਤਕ ਤੋਂ ਵੀ ਪੜ੍ਹੋ ਤਾਂ ਜੇ ਅੱਖਰ ਲੱਗ ਕਰਨ ਵਿੱਚ ਫਰਕ ਨਾ ਆਵੇ ਤੁਹਾਡੇ ਪੜ੍ਹਦੇ ਆ।
ਦੌਰੇ ਭੂ ਗਿਆਨ ਸੇ ਕਿਸਾਰ ਚੋਰ ਸਨ ਸੇ।
ਸੰਤ ਜੀ ਹੁਣ ਦੱਸਦੇ ਹਨ ਕਿ ਜਿਸ ਤਰ੍ਹਾਂ ਅੰਨ ਨਾਲ ਭੁੱਖ ਦੌੜ ਜਾਂਦੀ ਹੈ, ਜਿਸ ਤਰ੍ਹਾਂ ਰੌਲਾ ਪੈ ਜਾਵੇ ਸੰਨ ਲਗੀ ਤੋਂ ਚੋਰ ਭੱਜ ਜਾਂਦਾ ਹੈ।
ਕਿ ਜਿਨ ਜਨ ਮਨ ਸੇ ਗੁਰਮਤੀ ਜਿਵੇਂ ਧਨ ਸੇ।
ਜਿਨ ਜਿਹੜੇ ਹਨ ਜਨਾਂ ਦੇ ਮੰਨਣ ਤੋਂ, ਸਤਿਗੁਰੂ ਦੇ ਸਿੱਖਿਆ ਨੂੰ ਮੰਨਣ ਤੋਂ ਜਿਸ ਤਰ੍ਹਾਂ ਜਨ ਭੂਤ ਪ੍ਰੇਤ ਆਦਿਕ ਦੌੜ ਜਾਂਦੇ ਹਨ,
ਗਰੀਬੀ ਜਿਵੇਂ ਧਨ,
ਜਿਸ ਤਰ੍ਹਾਂ ਗਰੀਬੀ ਧਨ ਤੋਂ ਚਲੀ ਜਾਂਦੀ ਹੈ।
ਅਜਾ ਬਘਿਆਰ ਸੇ ਪਾਪੀ ਗੁਰ ਮਾਰ ਸੇ।
ਬੱਕਰੀ ਜਿਸ ਤਰ੍ਹਾਂ ਬਘਿਆਰ ਤੋਂ ਡਰ ਕੇ ਭਜਦੀ ਹੈ, ਪਾਪੀ ਲੋਕ ਗੁਰੂ ਦੀ ਮਾਰ ਤੋਂ ਜਾਂਦੇ ਹਨ।
ਕਿ ਬੁੱਧ ਪਰ ਦੁਆਰ ਮਾਰੇ ਸੂਰ ਕਰ ਰਣ ਸੇ।
ਬੁੱਧੀ ਜਿਹੜੀ ਹੈ ਉਹ ਪਰਾਏ ਦੁਆਰ ਜਦੋਂ ਮੰਗਣ ਜਾ ਚੁੱਕੇ ਗਏ ਤੇ ਖੇ ਹੋਏ, ਜਦੋਂ ਕਿਸੇ ਦੇ ਦਰਵਾਜੇ ਤੇ ਮੰਗਣ ਜਾਂਦਾ ਹੈ ਉਦੋਂ ਬੁੱਧੀ ਨਹੀਂ ਰਹਿੰਦੀ, ਜਦੋਂ ਆਜਾ ਹੋ ਕੇ ਕਿਸੇ ਦੇ ਬੂਹੇ ਤੇ ਜਾਂਦਾ ਹੈ ਫਿਰ ਬੁੱਧੀ ਨਹੀਂ ਰਹਿੰਦੀ। ਤੇ ਕਾਇਰ ਜਿਸ ਤਰ੍ਹਾਂ ਭੱਜਦਾ ਹੈ ਸੂਰਮੇ ਦੇ ਪਾਸੋਂ।
ਕਾਨ ਗਾਈ ਕੰਸ ਕੋ ਗੋਪੀ ਬ੍ਰਹ ਬੰਸ ਕੋ।
ਕਾਨ ਜੀ ਤੋਂ ਜਿਸ ਤਰ੍ਹਾਂ ਪੂਤਨਾ ਔਰ ਕੰਸ ਡਰੇ, ਜਿਸ ਤਰ੍ਹਾਂ ਗੋਪੀਆਂ ਵਿਛੋੜੇ ਤੋਂ ਡਰਦੀਆਂ ਸਨ ਕਿ ਵਿਛੋੜਾ ਨਾ ਹੋਵੇ।
ਪਤੰਗ ਤੀਰੇ ਅੰਸ ਤਨ ਜੋਤ ਨੈਣ ਚੰਨ ਤੇ।
ਪਤੰਗ ਜਿਸ ਤਰ੍ਹਾਂ ਦੀਵੇ ਦੇ ਉੱਤੇ ਜਾ ਕੇ ਡਿੱਗ ਕੇ ਭੱਜਦਾ ਹੈ, ਨੈਣ ਜੋਤ ਨੇਤਰਾਂ ਦੀ ਜੋਤ ਜਿਸ ਤਰ੍ਹਾਂ ਚੰਦਰਮਾ ਦੇ ਪ੍ਰਕਾਸ਼ ਹੋਣ ਤੋਂ ਦੌੜਦੀ ਹੈ, ਪਹਿਲਾਂ ਹਨੇਰੇ ਚ ਕੁਛ ਨਹੀਂ ਦਿਸਦਾ। ਵਿਦਿਆ ਦੇ ਬਲ ਨਾਲ ਤਰ ਜਾਂਦੇ ਹਨ ਪਾਪ ਸਾਰੇ।
ਜਿਵੇਂ ਮੀਨ ਮਰੇ ਥਲ ਜਾਣ ਵਸੇ ਕਣ ਤੇ।
ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਇਸ ਤਰ੍ਹਾਂ ਵਿਦਿਆ ਦੇ ਬਲ ਨਾਲ ਪਾਪ ਦੂਰ ਹੁੰਦੇ ਹਨ। ਜਿਸ ਤਰ੍ਹਾਂ ਜੁਆਂ ਬੂਟੀ ਬਾਰਿਸ਼ ਹੋਈ ਤੋਂ ਮਰ ਜਾਂਦੀ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਸਾਵਣ ਬਲ ਹਰਿਆਵਲੇ ਸੁੱਕਾ ਇੱਕ ਜੁਆਂ।
ਵਿਦਿਆ ਪੜ੍ਹਨੀ ਚਾਹੀਏ ਜੋ ਲਗ ਪ੍ਰਾਣ ਸਰੀਰ।
ਜਿਤਨਾ ਚਿਰ ਸਰੀਰ ਵਿੱਚ ਪ੍ਰਾਣ ਹਨ ਵਿਦਿਆ ਨੂੰ ਉਹਨਾਂ ਜਿਹੜੀ ਪੜ੍ਹ ਕੇ ਵਿਚਾਰੀਏ।
ਸਿੰਧ ਜਗਤ ਵਿਦਵਾਨ ਕੋ ਢਾਈ ਚੁਲੀਆ ਨੀਰ।
ਸਮੁੰਦਰ ਜੋ ਹੈ, ਜਗਤ ਰੂਪੀ ਜੋ ਸਮੁੰਦਰ ਹੈ, ਇਹ ਵਿਦਵਾਨ ਪੁਰਸ਼ ਨੂੰ ਜਿਸ ਤਰ੍ਹਾਂ ਅਗਸਤ ਮੁਨੀ ਨੇ ਢਾਈ ਚੁਲੀਆਂ ਕਰਕੇ ਪੀ ਲਿਆ ਸੀ, ਉਹਦੇ ਵਾਸਤੇ ਸਿੰਧ ਜਿਹੜਾ ਹੈ ਢਾਈ ਚੁਲੀਆਂ ਹੋ ਜਾਂਦਾ, ਉਸਦੇ ਵਾਸਤੇ ਕੋਈ ਰੁਕਾਵਟ ਨਹੀਂ ਆਉਂਦੀ, ਉਹ ਇਹਦੇ ਵਿੱਚ ਫਸ ਕੇ ਨਹੀਂ ਮਰਦਾ।
ਵਿਦਿਆ ਬਿਨੇ ਅਹੰਕਾਰ ਮੈਂ ਬਲਿਆਰੀ ਤਾਂ ਇਹ ਜਨ।
ਹੁਣ ਅੱਗੇ ਜਾ ਕੇ ਸੰਤ ਜੀ ਦੱਸਦੇ ਹਨ ਕਿ ਵਿਦਿਆ ਤਾਂ ਲੋਕਾਂ ਨੇ ਬੜੀ ਪੜ੍ਹੀ, ਚਾਰ ਵੇਦ ਦੇ ਵਕਤੇ ਵੀ ਹੋਏ, ਪਰ ਸੰਤ ਜੀ ਨਾਲ ਕਹਿੰਦੇ ਹਨ ਵਿਦਿਆ ਬਿਨ ਅਹੰਕਾਰ। ਜਿਨ੍ਹਾਂ ਨੇ ਵਿਦਿਆ ਪੜ੍ਹ ਕੇ ਅਹੰਕਾਰ ਨਹੀਂ ਕੀਤਾ ਕਿ ਮੈਂ ਬੜਾ ਪੜ੍ਹਿਆ ਹੋਇਆ ਹਾਂ, ਮੈਂ ਬੜਾ ਗੁਣੀ ਹਾਂ, ਮੈਂ ਬੜਾ ਗਿਆਨੀ ਹਾਂ, ਮੈਂ ਇਤਨੇ ਗ੍ਰੰਥ ਪੜ੍ਹੇ ਹੋਏ ਨਾ, ਕਹਿੰਦੇ ਜਿਨ ਵਿਦਿਆ ਬਿਨ ਅਹੰਕਾਰ ਮੈਂ ਬਲਿਹਾਰੀ ਤਾਂ ਜਨ। ਬਲਿਹਾਰੇ ਜਾਂਦੇ ਆ ਉਸ ਪੁਰਸ਼ ਦੇ ਜੋ ਵਿਦਵਾਨ ਹੋ ਕਰਕੇ ਅਹੰਕਾਰ ਨਹੀਂ ਕਰਦਾ। ਵਿਦਿਆ ਦਾ ਅਸਲੀ ਤੱਤ ਉਸੇ ਨੇ ਸਮਝਿਆ। ਲਗਣਾ ਚਿਰ ਅਹੰਕਾਰ ਹੈ, ਉਤਨਾ ਚਿਰ ਵਿਦਿਆ ਨਹੀਂ। ਵਿਦਿਆ ਚਾਨਣ ਹੈ, ਪ੍ਰਕਾਸ਼ ਹੈ, ਜਦੋਂ ਇਹ ਚਿੱਤ ਚਾਹੁੰਦਾ ਮੇਰੇ ਵਰਗਾ ਕੋਈ ਨਹੀਂ ਫਿਰ ਵਿਦਿਆ ਨਹੀਂ ਰਹਿ ਜਾਂਦੀ।
ਲਗੇ ਜੋ ਵਿਦਿਆ ਸਾਰ ਸੋ ਜਨ ਬ੍ਰਹਮ ਸਰੂਪ ਹੈ।
ਵਿਦਿਆ ਦੇ ਸਾਰ ਨੂੰ ਸਮਝਦੇ ਹਨ, ਜੋ ਕੁਛ ਸਮਝਦੇ ਹਨ ਵੇਦ ਵਿੱਚੋਂ ਸਾਰ, ਪੁਰਾਣਾ ਵਿੱਚੋਂ ਸਾਰ, ਗ੍ਰੰਥਾਂ ਵਿੱਚੋਂ ਕਿਤੋਂ ਵੀ ਜੋ ਲੈਂਦੇ ਹਨ ਉਹ ਬ੍ਰਹਮ ਦਾ ਸਰੂਪ ਹੋ ਜਾਂਦੇ ਹਨ, ਕਿਉਂਕਿ ਪੜ੍ਹ ਕਰਕੇ ਉਸਦਾ ਸਰੂਪ ਬ੍ਰਹਮ ਵਿੱਚੋਂ ਲੀਨ ਹੋ ਜਾਂਦੇ ਹਨ। ਵਿਦਵਾਨ ਨੂੰ ਦਿਸਦਾ ਹੈ ਕਿ ਮੇਰਾ ਕਰਤਾਰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਸਾਰਾ ਕੁਛ ਉਸੇ ਦਾ ਹੀ ਰਚਿਆ ਹੋਇਆ ਹੈ, ਇੱਥੇ ਕੋਈ ਦੂਸਰਾ ਹੈ ਹੀ ਨਹੀਂ। ਉਹ ਸਾਰਿਆਂ ਵਿੱਚ ਉਹਦੇ ਸਰੂਪ ਨੂੰ ਦੇਖਦਾ ਹੈ, ਕਿਉਂਕਿ ਬ੍ਰਹਮ ਵੀ ਸਾਰਿਆਂ ਨੂੰ, ਭਾਵੇਂ ਉਹਨੂੰ ਕੋਈ ਗਾਲਾਂ ਕੱਢੇ, ਭਾਵੇਂ ਕੋਈ ਲੋਕ ਨਹੀਂ ਮੰਨਦੇ, ਨਾਸਤਕ ਹਨ ਜਿਹੜੇ ਪਰਮੇਸ਼ਵਰ ਨੂੰ ਨਹੀਂ ਮੰਨਦੇ, ਉਹਨਾਂ ਨੂੰ ਵੀ ਦਿੰਦਾ ਹੈ, ਉਹ ਵੀ ਉਹਦੇ ਹੀ ਬਣਾਏ ਹੋਏ ਹਨ। ਅਖੀਰ ਦੇ ਵਕਤ ਆਲਮ ਜੀ ਨੇ ਦੱਸਿਆ ਸੀ ਕਿ ਬੜੀਆਂ ਬੜੀਆਂ ਥਿਊਰੀਆਂ ਅੰਗਰੇਜ਼ੀ ਵਾਲਿਆਂ ਖੜ ਕੇ ਵੱਡੇ ਵੱਡੇ ਨਾਸਤਕਾਂ ਨੇ ਕਿ ਕੋਈ ਰੱਬ ਨਹੀਂ, ਜਦੋਂ ਮਰਨ ਲੱਗੇ ਜਦੋਂ ਮੌਤ ਆਈ ਤਾਂ ਉਹਨਾਂ ਨੇ ਕਿਹਾ ਕੋਲ ਬਹਾ ਕੇ ਲਿਖਾਇਆ ਕਿ ਮੇਰੀ ਜਿਹੜੀ ਮਰਜ਼ੀ ਸੀ ਉਹ ਨਹੀਂ ਪੂਰੀ ਹੁੰਦੀ, ਇਹ ਕੋਈ ਸ਼ਕਤੀ ਹੈ। ਉਹਨਾਂ ਨੂੰ ਵੀ ਫਿਰ ਉਸਨੂੰ ਮੰਨਣਾ ਪਿਆ, ਨਾਸਤਿਕਤਾ ਵਾਲਿਆਂ ਨੂੰ ਵੀ ਪਰਮੇਸ਼ਰ ਨੂੰ ਮੰਨਣਾ ਪਿਆ। ਤਾਂ ਬ੍ਰਹਮ ਦਾ ਸਰੂਪ ਉਹ ਪੁਰਸ਼ ਹੋ ਜਾਂਦੇ ਹਨ ਜੋ ਵਿਦਵਾਨ ਹੋ ਜਾਂਦੇ ਹਨ।
ਵਿਦਵਾਨ ਕੋ ਦੇਸ ਵਿਦੇਸ,
ਵਿਦਵਾਨ ਵਾਸਤੇ ਦੇਸ ਹੋਵੇ ਵਿਦੇਸ ਹੋਵੇ। ਮੈਂ ਇਹ ਗੱਲ ਸੁਣੀ ਹੈ ਸਵਾਮੀ ਰਾਮ ਤੀਰਥ ਜੀ, ਸਾਨੂੰ ਪੰਜਾਬ ਨੂੰ ਬੜਾ ਭਾਰਾ ਫਖਰ ਹੈ ਕਿ ਇਹਦੇ ਏਡੇ ਮਹਾਂਪੁਰਖ ਏਡੇ ਏਡੇ ਉੱਚੇ ਗੁਰੂ ਨਾਨਕ ਦੇਵ ਨੇ ਅਵਤਾਰ ਧਾਰਿਆ ਪੰਜਾਬ ਵਿੱਚ। ਉਸ ਤੋਂ ਅੱਗੇ ਸਤਿਗੁਰੂ ਰਾਮ ਸਿੰਘ ਤੱਕ, ਫਿਰ ਵੱਡੇ ਵੱਡੇ ਮਹਾਂਪੁਰਖ ਸਾਧੂ ਮਹਾਂਪੁਰਖ ਸਵਾਮੀ ਰਾਮ ਤੀਰਥ ਜੀ ਜੈਸੇ, ਜਿਹੜੇ ਹਿਮਾਲਿਆ ਤੇ ਜਾ ਕੇ ਬੈਠ ਕੇ ਬੰਦਗੀ ਕਰਦਿਆਂ ਕਰਦਿਆਂ ਜੇ ਸ਼ੇਰ ਆ ਗਿਆ ਤਾਂ ਆਖਿਆ ਤੂੰ ਵੀ ਮੇਰੇ ਪਿਆਰੇ ਦੀ ਚੀਜ਼ ਆ ਜੱਫੀ ਪਾ ਲੇ। ਉਹ ਦੇਸ਼ ਵਿਦੇਸ਼ ਵੱਲ ਧਿਆਨ ਦਿਓ, ਅਮਰੀਕਾ ਨੂੰ ਜਾ ਰਹੇ ਹਨ ਰਸਤੇ ਵਿੱਚ ਪੋਲਟ ਦਾ ਮੈਨੂੰ ਚੇਤਾ ਨੇ ਵੀ ਆਪਣੀ ਦੇਰ ਹੋ ਗਈ, ਮੈਂ ਗੱਲ ਸੁਣੀ ਹੈ। ਉਹਨਾਂ ਨੂੰ ਕਹਿਣ ਲੱਗੇ ਕਿ ਤੂੰ ਅੱਗੇ ਉਹ ਆਦਮੀ ਜਾ ਸਕਦਾ ਜਿਹਦੇ ਕੋਲ ਇਤਨਾ ਸਰਮਾਇਆ ਹੋਵੇ, ਪੈਸੇ ਹੋਣ। ਉਹਨਾਂ ਕਿਹਾ ਅੱਛਾ ਤੁਸੀਂ ਸਾਡੀ ਬਾਬਤ ਐਲਾਨ ਕਰਦੇ ਹੋ, ਡੌਂਡੀ ਪਿਟਾ ਦਿਓ ਕਿ ਇੱਕ ਸਾਧੂ ਆਇਆ ਹੋਇਆ, ਇੱਕ ਆਦਮੀ ਆਇਆ ਹੋਇਆ, ਉਹ ਇਤਨੇ ਵਜੇ ਫਲਾਣੇ ਸਹੀ ਜਗ੍ਹਾ ਲੈਕਚਰ ਕਰੇਗਾ। ਸਵਾਮੀ ਜੀ ਜਾ ਕੇ ਜਿਸ ਵੇਲੇ ਉੱਥੇ ਖੜੇ ਹੋ ਕੇ ਬੋਲੇ, ਉਹਨਾਂ ਨੇ ਜਿਸ ਵੇਲੇ ਲੋਕਾਂ ਨੂੰ ਦੱਸਿਆ ਆਪਣਾ ਹਿਸਾਬ ਕਿਤਾਬ, ਕਿਉਂਕਿ ਉਹ ਰੂਹਾਨੀ ਤਾਕਤ ਵਾਲੇ ਪੁਰਸ਼ ਸੇ, ਉਹਨਾਂ ਕਿਹਾ ਸਾਡੇ ਕੋਲ ਇਤਨੀ ਜ਼ਮਾਨਤ ਮੰਗਦੇ ਨੇ। ਇੱਕ ਆਦਮੀ ਨੇ ਉੱਠ ਕੇ ਆਖਿਆ ਕਿ ਉਸ ਤੋਂ 10 ਗੁਣੀ ਦੇਣ ਨੂੰ ਮੈਂ ਤਿਆਰ ਹਾਂ, ਇਹਨਾਂ ਦੀ ਜ਼ਮਾਨਤ ਜਿਹੜੇ ਪੈਸੇ ਲੈਣੇ ਨੇ ਮੇਰੇ ਪਾਸੋਂ ਲੈ ਲਓ। ਵਿਦਵਾਨ ਕੋ ਦੇਸ਼ ਵਿਦੇਸ਼, ਉਹਨੂੰ ਦੇਸ਼ ਕਿਹਾ ਪ੍ਰਦੇਸ਼ ਕਿਹਾ,
ਮਿਲਤੇ ਸੁਖ ਹਮੇਸ਼ਾ ਵਿਦੇਸ਼,
ਉਹਨਾਂ ਨੂੰ ਹਮੇਸ਼ਾ ਹੀ ਸੁਖ ਮਿਲਦੇ ਹਨ, ਕਿਉਂਕਿ ਲਾਲਚੀ ਤਾਂ ਹੁੰਦੇ ਹੀ ਨਹੀਂ। ਉਹ ਪੈਸੇ ਦੀ ਝੋਲੀ ਭਰਨ ਵਾਸਤੇ ਕਿਤੇ ਨਹੀਂ ਜਾਂਦੇ, ਭੇਡਾਂ ਮੁੰਨਣ ਵਾਸਤੇ ਨਹੀਂ ਜਾਂਦੇ, ਲੋਕਾਂ ਨੂੰ ਸ਼ੁਭ ਉਪਦੇਸ਼ ਦੇਣ ਵਾਸਤੇ ਜਾਂਦੇ ਕਿ ਲੋਕੋ ਬੁਰੇ ਕੰਮ ਛੱਡ ਦਿਓ, ਚੰਗੇ ਰਸਤੇ ਲੱਭੋ, ਪਰਮੇਸ਼ਰ ਦੀ ਪ੍ਰਾਪਤੀ ਇਸ ਤਰ੍ਹਾਂ ਹੋ ਸਕਦੀ।
ਬਿਨ ਵਿਦਿਆ ਕੇ ਦੇਸ਼ ਕਲੇਸ਼,
ਬਿਨ ਵਿਦਿਆ ਤੋਂ ਦੇਸ਼ ਵਿੱਚ ਹੀ ਲੋਕਾਂ ਨੂੰ ਕਲੇਸ਼ ਹੈ, ਬਥੇਰੇ ਮਾਰ ਖਾਂਦੇ ਤੁਰੇ ਫਿਰਦੇ ਨੇ, ਭੁੱਖੇ ਮਰਦੇ ਹਨ।
ਰਾਂਡੀ ਜੀ ਸਰ ਮੈਲੇ ਰੇਸ਼,
ਔਰਤ ਸਦਾ ਮੇਰੇ ਵੇਸ ਰਹਿੰਦੀ ਹੈ।
ਤੀਨ ਲੋਕ ਵਿਦਵਾਨੋ ਹੈ, ਤਿੰਨ
ਲੋਕ ਵਿਦਵਾਨਾਂ ਵਾਸਤੇ ਹੀ, ਜਿਹੜੇ ਤਿੰਨੇ ਹੀ ਲੋਕ ਹਨ।
ਇੱਕ ਅਖਾਰਾ ਪ੍ਰਵਰਜ ਦੇਤ,
ਉਹਨਾਂ ਵਾਸਤੇ ਇੱਕ ਅਖਾੜਾ ਰਚਿਆ ਹੋਇਆ, ਇੱਕ ਖੇਡ ਬਣੀ ਹੋਈ ਹੈ ਤਿੰਨੇ ਲੋਕ ਵਿਦਵਾਨਾਂ ਵਾਸਤੇ।
ਕਹੇ ਰਾਮ ਜੋ ਦੂਰ ਹੈ ਦੂਰ,
ਇਸ ਰਾਮ ਨੂੰ ਕੋਈ ਸਤਵੇਂ ਆਕਾਸ਼ ਤੇ ਮੰਨਦਾ ਹੈ, ਕੋਈ ਕਿਤੇ ਮੰਨਦਾ ਹੈ, ਕੋਈ ਕਿਤੇ ਦੂਰ ਤੋਂ ਦੂਰ ਮੰਨਦੇ ਹਨ।
ਸੋ ਸਰੂਪ ਵਿਦਵਾਨ ਹਜੂਰ,
ਵਿਦਵਾਨ ਸਾਹਮਣੇ ਆ ਜਾਂਦਾ ਹੈ।
ਜਸ ਰੰਗ ਕੋ ਭੇਦ ਵਧੇਰਾ,
ਜਲ ਔਰ ਬੁਲਬੁਲੇ ਦਾ ਤਾਂ ਭੇਦ ਜ਼ਿਆਦਾ ਹੈ, ਰੰਗ ਦਾ ਤੇ ਜਲ ਦਾ।
ਵਿਦਵਾਨ ਕੋ ਨੇਰਾ ਨੇਰਾ,
ਨੇੜੇ ਹੈ ਉਹ ਪਰਮਾਤਮਾ।
ਰਿੱਧ ਰਿੱਧ ਜੇ ਚਾਰ ਪਦਾਰਥ,
ਕਿਆ ਚੀਜ਼ ਹੈ ਰਿੱਧੀਆਂ ਸਿੱਧੀਆਂ ਚਾਰ ਪਦਾਰਥ ਮੰਨੇ ਹਨ, ਧਰਮ ਅਰਥ ਧਨ ਕਾਮਨਾ ਕੋਈ ਮੋਕਸ਼। ਇਹ ਜਿਹੜੇ ਚਾਰ ਪਦਾਰਥ ਹਨ, ਧਰਮ ਅਰਥ ਹੈ ਕਾਮ ਮੋਖ, ਦੇਤੇ ਨਹੀਂ ਬਾਹਰ, ਸਤਿਗੁਰੂ ਦੇ ਦਰਵਾਜੇ ਤੇ ਜਿਹੜੇ ਪੁਰਸ਼ ਆਏ ਉਹਨਾਂ ਨੂੰ ਡੇਰ ਨਹੀਂ ਲੱਗੀ ਮਿਲਣ ਲੱਗਿਆ।
ਵਿਦਵਾਨ ਸਭ ਲਗੇ ਅਕਾਰਥ,
ਜਿਹਨਾਂ ਨੂੰ ਕੁਝ ਨਹੀਂ ਸਮਝਦਾ, ਕੋਈ ਆਖੇਗਾ ਮੁਕਤੀ ਨੂੰ ਵੀ, ਜਿਹੜਾ ਪੜੋ ਗੁਰਬਾਣੀ ਵੇਖੋ, ਕਈ ਵੈਕੁੰਠ ਨਹੀਂ ਲਵੇ ਲਾਗੇ, ਮੁਕਤ ਬੱਪੜੀ ਵੀ ਗਿਆਨੀ ਤਿਆਗੇ। ਮੁਕਤ ਨੂੰ ਉਹ ਵਿਚਾਰੀ ਕਹਿੰਦੇ ਨੇ, ਕਿਆ ਚੀਜ਼ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ, ਰਿਧੀਆਂ ਸਿੱਧੀਆਂ ਬਾਬਤ ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਇਹ ਜਿਹੜੇ ਵੀ ਕਿਸੇ ਨੂੰ ਪੁੱਤਰ ਦੇ ਦਿੱਤਾ, ਕਿਸੇ ਨੂੰ ਧਨ ਦੇ ਦਿੱਤਾ, ਕਿਸੇ ਨੂੰ ਵੱਡਾ ਹੋ ਕੇ ਦਿਖਾ ਦਿੱਤਾ, ਛੋਟਾ ਹੋ ਕੇ ਦਿਖਾ ਦਿੱਤਾ, ਉੱਡ ਗਿਆ ਬਹਿ ਗਿਆ, ਕਹਿੰਦੇ ਨੇ ਪ੍ਰਭ ਲੋਗਨ ਕਹੇ ਆਵਤ ਲਾਜਾ। ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਜਿਸ ਤਰ੍ਹਾਂ ਇੱਕ ਬਾਦਸ਼ਾਹ ਕੌਡੀਆਂ ਹੱਥ 'ਚ ਫੜੀ ਫਿਰਦਾ ਹੋਵੇ, ਕਿਉਂਕਿ ਉਹ ਪਰਮੇਸ਼ਰ ਨਾਲ ਮਿਲੇ ਹੋਏ ਨੇ। ਇਹ ਤਾਂ ਉਹਨਾਂ ਦੇ ਪਿੱਛੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਗੁਰੂ ਜੀ ਕਹਿੰਦੇ ਹਨ।
ਵਿਦਵਾਨ ਕੀ ਦ੍ਰਿਸ਼ਟੀ ਉਚੇਰੀ,
ਵਿਦਵਾਨ ਦੀ ਦ੍ਰਿਸ਼ਟੀ ਤੋਂ ਉੱਚੀ ਹੈ।
ਸਰ ਜਿਤੇ ਆਨੰਦ ਅਕਰੇਰੀ,
ਉਸਨੇ ਕੀ ਦੇਖਿਆ ਹੈ? ਪਰਮਾਤਮਾ ਸੱਤ ਹੈ, ਉਹ ਨਾ ਕਦੇ ਕੋਈ ਵਕਤ ਨਹੀਂ ਸੀ ਜਦੋਂ ਨਹੀਂ ਸੀ, ਕੋਈ ਨਹੀਂ ਹੋਵੇਗਾ ਜਦੋਂ ਨਹੀਂ ਹੋਵੇਗਾ, ਇਸ ਵਕਤ ਵੀ, ਪਿੱਛੇ ਵੀ ਸੀ, ਅੱਗੇ ਵੀ ਹੋਵੇਗਾ, ਹੁਣ ਵੀ ਹੈ। ਉਹ ਚੇਤਨ ਹੈ, ਉਹ ਜਗ ਸਰੂਪ ਨਹੀਂ, ਉਹ ਚੇਤਨ ਹੈ ਪਰਮਾਤਮਾ, ਉਹ ਆਨੰਦ ਸਰੂਪ ਹੈ, ਸਦਾ ਆਨੰਦ ਤਹਿ ਨਹੀਂ ਵਿਯੋਗ। ਉੱਥੇ ਕਦੇ ਦੁੱਖ ਹੁੰਦਾ ਹੀ ਨਹੀਂ, ਕਿਉਂਕਿ ਦੁੱਖ ਤੇ ਤਾਂ ਹੋਵੇ, ਦੁੱਖ ਤੇ ਸਾਨੂੰ ਹੁੰਦਾ ਹੈ, ਬੇਵਕੂਫੀ ਨਾਲ ਮੂਰਖਪਣੇ ਨਾਲ ਮੈਨੂੰ ਇਹ ਸੁਣ ਕੇ ਇੱਥੇ ਇਤਨੀ ਖੁਸ਼ੀ ਹੋਈ ਹੈ ਕਿ ਮਾਈ ਜੀ ਸਰਦਾਰ ਇੰਦਰ ਸਿੰਘ ਹੋਰਾਂ ਦੇ ਘਰੋਂ ਜਿਨ੍ਹਾਂ ਨੇ ਰੋਏ ਨਹੀਂ ਨਾ ਰੋਣ ਦਿੱਤਾ ਕਿਸੇ ਗੁਰ ਲਾਗਾ ਤਬ ਜਾਣੀ ਹੈ ਮਿਟਾ ਮੋਹ ਤਨ ਤਾ ਫਰਕ ਸੋਗ ਦਾਜਾ ਨਹੀਂ ਤਬ ਹਰ ਆਪ ਹੈ ਆਪ ਭਾਈ ਸਾਡੀਆਂ ਮਾਈਆਂ ਸਿੱਖਿਆ ਲੈਣ ਹੋਰ ਵੀ ਉਹਨਾਂ ਕੋਲੋਂ ਕਿਉਂਕਿ ਉੱਥੇ ਸੋਗ ਕਿਉਂ ਨਹੀਂ ਹੁੰਦਾ ਇਹ ਚੀਜ਼ ਜਿਹੜੀ ਹੈ ਜਿਸਨੇ ਮਰਨਾ ਹੈ ਜਿਹੜਾ ਉਹਦੇ ਵਾਸਤੇ ਦਿਨ ਲਿਖਿਆ ਕੋਈ ਉਹਦਾ ਨਹੀਂ ਮੋੜ ਸਕਦਾ ਜਿਹੜੀ ਚੀਜ਼ ਨਹੀਂ ਰਹਿਣੀ ਉਹ ਨਹੀਂ ਰਹਿਣੀ ਭਾਵੇਂ ਕੁਝ ਕਰੋ ਅੰਗਰੇਜ਼ਾਂ ਵਰਗਾ ਸਿਆਣਾ ਇਤਨਾ ਚਾਲਬਾਜ਼ ਦੁਨੀਆਂ ਚ ਕੋਈ ਨਹੀਂ ਹਿੰਦੁਸਤਾਨ ਹੋਰ ਖਵਾ ਬੈਠੇ ਚਲਾ ਗਿਆ ਹੱਥਾਂ ਚੋਂ ਨਹੀਂ ਰਹਿ ਸਕਿਆ ਤਾਂ ਤੇ ਵਿਦਵਾਨ ਪੁਰਸ਼ ਜਿਹੜਾ ਹੈ ਉਹਦੀ ਦ੍ਰਿਸ਼ਟ ਉੱਚੀ ਹੈ ਉਹ ਸਤ ਚਿੱਤ ਆਨੰਦ ਪਰਮੇਸ਼ਰ ਨੂੰ ਦੇਖਦਾ ਹੈ ਔਰ ਉਹ ਆਨੰਦ ਨੂੰ ਦੇਖ ਕੇ ਆਨੰਦ ਸਰੂਪ ਰਹਿੰਦਾ ਹਰ ਵੇਲੇ ਕੋਈ ਮਰ ਗਿਆ ਤਾਂ ਦੁੱਖ ਨਹੀਂ ਜੰਮ ਪਿਆ ਤਾਂ ਦੁੱਖ ਨਹੀਂ ਆ ਗਿਆ ਤਾਂ ਦੁੱਖ ਨਹੀਂ ਗਿਆ ਤਾਂ ਦੁੱਖ ਨਹੀਂ
ਵਿਦਿਆ ਉੱਤਮ ਕਰਮਾ
ਵਿਦਿਆ ਬਹੁਤ ਸਾਰੀਆਂ ਹਨ 14 ਵਿਦਿਆ ਸ਼ਾਸਤਰ ਨੇ ਵੀ ਲਿਖੀਆਂ ਹਨ ਪਰ ਸੰਤ ਜੀ ਕਹਿੰਦੇ ਨੇ ਸਭ ਤੋਂ ਉੱਤਮ ਵਿਦਿਆ ਹੈ ਬ੍ਰਹਮ ਵਿਦਿਆ ਜਿਹੜਾ ਬ੍ਰਹਮ ਨੂੰ ਜਾਣਨਾ
ਇੱਕ ਬਿਨ ਦੁੱਖ ਸੁੱਖ ਮਿਲੇ ਨਾ ਕਾਹੂ
ਇਸ ਬਿਨ ਦੁੱਖ ਸੁੱਖ ਮਿਲੇ ਨਾ ਕਾਹੂ ਇਸ ਵਿਦਿਆ ਤੋਂ ਬਗੈਰ ਦੁੱਖ ਹੀ ਦੁੱਖ ਹੈ ਸੁੱਖ ਨਹੀਂ ਕਿਸੇ ਨੂੰ ਮਿਲ ਸਕਦਾ ਜਿਤਨਾ ਜਿਹੜੇ ਇਹਨੂੰ ਨਹੀਂ ਸਮਝਦਾ ਉਹਨਾਂ ਜਿਹੜਾ ਐਵੇਂ ਕਹਿੰਦਾ ਮੇਰੇ ਨਾਲ ਫਲਾਣਾ ਦੁਸ਼ਮਣੀ ਕਰਦਾ ਮੇਰਾ ਫਲਾਣੇ ਨੇ ਕੰਮ ਖਰਾਬ ਕਰ ਦਿੱਤਾ ਉਹ ਮੈਨੂੰ ਮਾਰਦਾ ਹੈ ਉਹਨੇ ਮੇਰੇ ਤੇ ਚੁਗਲੀ ਕਰਕੇ ਮੈਨੂੰ ਮਰਵਾਇਆ ਕੁਛ ਨਹੀਂ ਮੈਨੂੰ ਇੱਕ ਗੱਲ ਯਾਦ ਆਈ ਹੈ ਇੱਕ ਬਾਬਾ ਬੁੱਢਾ ਸਿੰਘ ਜੀ ਨਾਮਧਾਰੀ ਬਾਹਰੇ ਦੀ ਵਾਂ ਉਸ ਪਿੰਡ ਦਾ ਨਾਂ ਸੀ ਹੁਣ ਬਾਬੇ ਵਾਲੀ ਬੁੱਢਾ ਸਿੰਘ ਵਾਲੀ ਵਾਂ ਹੀ ਲੋਕਾਂ 'ਚ ਮਸ਼ਹੂਰ ਹੈ ਤਰਨ ਤਾਰਨ ਸਾਹਿਬ ਤੋਂ 4-5 ਕੋ ਪਿੰਡ ਹੈ ਸਤਿਗੁਰਾਂ ਦੇ ਪ੍ਰਗਟ ਹੋਣ ਵੇਲੇ ਥੋੜਾ ਚਿਰ ਮਗਰੋਂ ਜਿਸ ਦਿਨ ਉਹਨਾਂ ਦੀ ਕਿਰਪਾ ਹੁੰਦੀ ਹੈ ਤਕੜੀ ਪਕੜੀ ਹੋਈ ਹੈ ਬੋਲ ਤੋਲ ਰਹੇ ਹਨ ਜੋੜਾ ਲਾਹ ਕੇ ਰੱਖਿਆ ਹੋਇਆ ਹੈ ਇਹ ਸਾਡਾ ਪੁਰਾਤਨ ਸਿਧਾਂਤ ਹੈ ਕਿ ਅੰਨ ਦਾ ਆਦਮ ਕਰਨਾ ਨਾਮਧਾਰੀਆਂ ਵਿੱਚ ਜਿਹੜਾ ਕੜਾਹ ਪ੍ਰਸ਼ਾਦ ਆਏ ਤੋਂ ਉੱਠ ਕੇ ਖੜਾ ਹੋਣਾ ਹੈ ਇਹ ਮੈਂ ਕਥਾ ਸੁਣੀ ਹੈ ਕਿ ਮਹਾਰਾਜ ਦੀ ਵਿਸ਼ਨੂੰ ਜੀ ਦੀ ਕਚਹਿਰੀ ਵਿੱਚ ਉੱਥੇ ਜਿਸ ਵੇਲੇ ਆਉਂਦਾ ਸੀ ਨਾ ਅੰਨ ਤੇ ਖੜੇ ਹੁੰਦੇ ਸੀ ਤੇ ਦੂਜਿਆਂ ਦੇਵਤਿਆਂ ਨੂੰ ਈਰਖਾ ਹੋਈ ਕਿ ਮਹਾਰਾਜ ਤੁਸੀਂ ਇਹਦੇ ਆਏ ਤੋਂ ਕਿਉਂ ਖੜੇ ਹੁੰਦੇ ਹੋ ਮਹਾਰਾਜ ਨੇ ਉਹਨੂੰ ਕਿਹਾ ਲਾਵੇ ਤੂੰ 5-7 ਦਿਨ ਨਾ ਦੋ ਚਾਰ ਦਿਨ ਹਟ ਜਾ ਇਹਨਾਂ ਨੂੰ ਤਕਲੀਫ ਮਲੂਮ ਹੁੰਦੀ ਹੈ ਜਿਸ ਵੇਲੇ ਅੰਨ ਨਾ ਆਇਆ ਹਿਰਨ ਜੋਗੇ ਨਾ ਰਹਿ ਗਏ ਲੱਗੇ ਭੁੱਖੇ ਮਰਨ ਕਬੀਰ ਜੀ ਨੇ ਵੀ ਗੁਰਬਾਣੀ ਪੜ੍ਹੋ ਲਿਖਿਆ ਹੈ ਅੰਨ ਏ ਬਿਨਾ ਨਾ ਹੋਏ ਸੁਕਾਲ ਤਜਿਆ ਅੰਨ ਨਾ ਮਿਲਿਆ ਗੋਪਾਲ ਜਪਿਆ ਨਾਮ ਜਪਿਆ ਅੰਨ ਨਾਮ ਦੇ ਨਾਲ ਅੰਨ ਨੂੰ ਜਪਿਆ ਹੈ ਹਾਂਜੀ ਬਾਬਾ ਬੁੱਢਾ ਸਿੰਘ ਜੀ ਤੁਹਾਡੇ ਅੰਨ ਦਾ ਆਦਬ ਜੁੱਤੀਆਂ ਲੈ ਕੇ ਅੰਨ ਚ ਦਾਣਿਆਂ ਚ ਨਹੀਂ ਵੜਨਾ ਖਲਵਾੜਿਆਂ ਚ ਸਾਡਾ ਪੁਰਾਤਨ ਸਿਧਾਂਤ ਅਜੇ ਵੀ ਲੋਕ ਉਸ ਵਕਤ ਜਦੋਂ ਦਾਣਿਆਂ ਦੇ ਬੋਲਾਂ ਤੇ ਜਾਂਦੇ ਹਨ ਜੁੱਤੀ ਲਾ ਕੇ ਅੰਨ ਤੋਲਣ ਲੱਗੇ ਦਾਣੇ ਤੋਲਣ ਲੱਗਿਆਂ ਨੂੰ ਕੀ ਦਿਸਿਆ ਕਿ ਅੱਗੇ ਵਰੋਲਾ ਹੈ ਪਰ ਉਹ ਅਗਨੀ ਦਾ ਵਰੋਲਾ ਹੈ ਉਹਦੇ ਚ ਆਵਾਜ਼ ਆਈ ਜੇ ਮੈਨੂੰ ਮਿਲਣਾ ਮੇਰਾ ਨਾਮ ਰਾਮ ਸਿੰਘ ਹੈ ਲੁਧਿਆਣੇ ਚੜ੍ਹਦੇ ਪਾਸੇ ਨੌ ਕੋ ਆ ਕੇ ਮਿਲ ਵਰੋਲਾ ਅੱਗੇ ਚੱਲ ਪਿਆ ਹੈ ਬਾਬਾ ਜੀ ਪਿੱਛੇ ਚੱਲ ਪਏ ਹਨ ਉਸੇ ਤਰ੍ਹਾਂ ਅਜੇ ਕਸ਼ਹਿਰਾ ਨਹੀਂ ਪਾਇਆ ਭਜਨ ਨਹੀਂ ਪੁੱਛਿਆ ਤਕੜੀ ਉੱਥੇ ਰਹਿ ਗਈ ਬੋਲ ਉੱਥੇ ਰਹਿ ਗਿਆ ਜਿਉਂ ਚੱਲੇ ਹਨ ਦੋ ਦਰਿਆ ਉੱਥੋਂ ਚੱਲ ਕੇ ਬਿਆਸਾ ਔਰ ਸਤਲੁਜ ਆਉਂਦੇ ਸਨ ਰਸਤੇ 'ਚ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਉਹ ਲੁਧਿਆਣਾ ਵੀ ਲੰਘ ਗਏ ਲੁਧਿਆਣਾ ਲੰਘ ਕੇ ਹੀਰਾ ਇੱਕ ਪਿੰਡ ਹੈ ਜਿਹੜਾ ਗੁਰਦੁਆਰੇ ਭੈਣੀ ਸਾਹਿਬ ਤੋਂ ਲਹਿੰਦੇ ਵੱਲ ਹੈ ਕਰੀਬ ਥੋੜ੍ਹਾ ਜਿਹਾ ਲਹਿੰਦੇ ਉਹ ਦੱਖਣ ਨੂੰ ਭਾਵੇਂ ਮੰਨ ਲਈਏ ਉੱਥੇ ਜਾ ਕੇ ਉਹ ਵਰੋਲਾ ਖਤਮ ਹੋ ਗਿਆ ਉਹ ਪਜੱਕੇ 'ਚ ਜਾ ਕੇ ਉੱਥੇ ਕਿਸੇ ਨੂੰ ਪੁੱਛਦੇ ਨੇ ਕਿਉਂ ਬਈ ਇੱਥੇ ਕੋਈ ਭੈਣੀ ਪਿੰਡ ਵੀ ਹੈ ਨੇੜੇ ਉਹਨਾਂ ਆਖਿਆ ਉਹ ਦੇਖ ਚਲੇ ਗਏ ਸਤਿਗੁਰਾਂ ਦਾ ਜੇ ਦਰਸ਼ਨ ਹੋਇਆ ਗੜਵਾ ਹੱਥ ਵਿੱਚ ਫੜਿਆ ਪੱਗੇ ਚਰਨੀ ਪਾਏ ਹੋਏ ਨੇ ਮੇਰੇ ਫਤਿਹ ਬੁਲਾਈ ਉਹਨਾਂ ਨੂੰ ਪੁੱਛਦੇ ਨੇ ਕੋਈ ਇੱਥੇ ਰਾਮ ਸਿੰਘ ਵੀ ਹੈ ਪਿੰਡ ਵਿੱਚ ਵੀ ਇੱਕ ਜ਼ਿਮੀਦਾਰ ਦਾ ਨਾਂ ਸੀ ਕਹਿਣ ਲੱਗੇ ਹਾਂ ਭਾਈ ਹੈ ਉਹ ਪਿੰਡ ਗਏ ਘਰ ਜਾ ਕੇ ਉਹ ਜ਼ਿਮੀਦਾਰ ਦੇ ਘਰ ਵੜੇ ਉਹ ਦੇਖਿਆ ਦਿਖਾਇਆ ਹੈਰਾਨ ਜੇ ਹੋਏ ਉਹਨੂੰ ਪੁੱਛਿਆ ਕੋਈ ਹੋਰ ਵੀ ਹੈ ਕਿ ਹਾਂ ਹੈ ਕਿੱਥੇ ਕਮਰਾ ਜਿਹਾ ਦਿਖਾਣ ਕਿਤੇ ਪੱਗੇ ਪਾਈ ਫਿਰਦਾ ਦੇਖਿਆ ਹੋਣਾ ਕਿਉਂਕਿ ਫਿਰ ਸਾਡੀ ਤਾਂ ਰੋ ਰੀਤ ਹੀ ਮਰ ਗਈ ਇਹ ਕਮਲਾ ਨਾ ਕੋਈ ਆਖੇ ਕਿਉਂ ਗੁਰੂ ਨਾਨਕ ਨੇ ਵੀ ਕਮਲ ਦਾ ਪਾਇਆ ਸਾਡੇ ਚ ਚਲੇ ਗਏ ਬਾਹਰ ਇੱਕ ਛੱਪੜ ਹੈ ਦੱਖਣ ਦੇ ਪਾਸੇ ਕੋਈ 5 ਮੀਲ ਭੈਣੀ ਸਾਹਿਬ ਤੋਂ ਉਹਦੇ ਦੁਆਲੇ ਕਰਾਉਂਡਿਆਂ ਦੇ ਦਰਖਤ ਹੁੰਦੇ ਸਨ ਉੱਥੇ ਜਾ ਕੇ ਭਜਨ ਕਰਦੇ ਸੀ ਜਿਸ ਵੇਲੇ ਬਾਬਾ ਜੀ ਉੱਥੇ ਗਏ, ਜਾ ਕੇ ਮਿਲੇ, ਦਰਸ਼ਨ ਕੀਤਾ, ਫਿਰ ਕੀ ਦਿਖਾਇਆ? ਗੁਰੂ ਨਾਨਕ ਤੋਂ ਲੈ ਕੇ 12 ਸਰੂਪਾਂ ਦੇ ਦਰਸ਼ਨ ਉੱਥੇ ਕੀਤੇ। ਭਜਨ ਪੁੱਛਿਆ, ਭਜਨ ਪੁੱਛ ਕੇ ਘਰ ਆ ਗਏ। ਬਿਲਾਸ ਭਜਨ ਹੁੰਦਾ ਅਕਾਲ ਪੁਰਖ ਨਾਲ ਸਿੱਧਾ। ਇੱਕ ਦਿਨ ਆਵਾਜ਼ ਆਇਆ, ਬੁੱਢਾ ਸਿੰਘਾ ਤੈਨੂੰ ਬਖਸ਼ਿਆ। ਕਹਿੰਦਾ ਮੈਂ ਨਹੀਂ ਮੰਨਦਾ ਅੱਗੋਂ ਇਸ ਤਰ੍ਹਾਂ। ਫਿਰ ਅੱਗੇ ਸਤਿਗੁਰਾਂ ਦਾ ਨਾਂ ਲੈ ਕੇ ਜੇ ਉਸ ਦੇ ਵਿੱਚੋਂ ਵੱਜ ਆਵੇ ਕਿ ਤਾਂ ਮੈਂ ਮੰਨ ਲਵਾਂ। ਉਸੇ ਵੇਲੇ ਉੱਥੋਂ ਤੁਰ ਪਏ, ਫਿਰ ਭੈਣੀ ਸਾਹਿਬ ਗਏ ਸਤਿਗੁਰ ਅੱਗੇ। ਜਿਹੜਾ ਦਰਵਾਜ਼ਾ ਸੀ ਹੁਣ ਤੇ ਉਹ ਵੱਡਾ ਲੱਗਾ ਹੋਇਆ, ਛੋਟਾ ਸੀ, ਉਹਨੂੰ ਐਂ ਹੱਥ ਪਾ ਕੇ ਦਲੀਜ ਨੂੰ ਉੱਤੇ ਖੜੇ ਹਨ। ਕਹਿੰਦੇ ਬੁੱਢਾ ਸਾਹਿਬ ਤੈਨੂੰ ਬਖਸ਼ਿਆ। ਚਰਨਾਂ ਤੇ ਡਿੱਗਿਆ ਸਤਿਗੁਰ, ਮੌਜ ਵਿੱਚ ਆਏ। ਜਾਣਦੇ ਤਾਂ ਸਭ ਕੁਛ ਹਨ, ਪਰ ਉਧਰੋਂ ਨੀ ਕਢਾਉਣੀ ਸੀ। ਕਹਿੰਦੇ ਤੈਨੂੰ ਤਾਂ ਕਹਿੰਦਾ ਬਖਸ਼ਿਆ, ਸਾਡੀ ਬਾਬਤ ਵੀ ਦੱਸ ਕਿ ਤੈਨੂੰ ਮਿਸਰੀਆਂ ਦੇ ਸਰਬਤ ਨੀ ਪੀਣੇ ਮਿਲਦੇ, ਤੈਨੂੰ ਪਾਰ ਡੰਡਾ ਦੇ ਕੇ ਸਮੁੰਦਰੋਂ ਕਰ ਦੇਣਾ। ਇਹ ਆਦਮੀ ਬੋਲ ਸਕਦਾ ਹੈ? ਜਿੱਥੇ ਅਕਾਲ ਪੁਰਖ ਜਾਣਦਾ ਉਹਦੇ ਸਾਹਮਣੇ ਕਿਸੇ ਆਦਮੀ ਨਾਲ ਸਾਨੂੰ ਪਿਆਰ ਹੋਵੇ, ਉਂਝ ਅਸੀਂ ਕਿਸੇ ਦੀ ਇੱਜ਼ਤ ਵੀ ਨਾ ਕਰਦੇ ਹੋਈਏ, ਜੇ ਉਂਝ ਵੀ ਅਸੀਂ ਕਿਸੇ ਆਦਮੀ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ। ਬਾਬਾ ਜੀ ਰਹੇ, ਸਤਿਗੁਰ ਪ੍ਰਦੇਸ਼ ਆ ਗਏ। ਇੱਕ ਦਿਨ ਹਾੜੀ ਵੱਢ ਕੇ ਇਕੱਠੀ ਕੀਤੀ, ਇੱਕ ਦਿਨ ਜ਼ਿਮੀਂਦਾਰਾਂ ਨੇ ਆ ਕੇ ਵਰੀਆਂ ਚੁੱਕ ਲਈਆਂ। ਵਰੀਆਂ ਚੁੱਕੀਆਂ ਤੋਂ ਉਹਨਾਂ ਨੂੰ ਜਾ ਕੇ ਆਖਿਆ ਵੀ ਮੇਰੀਆਂ ਭਰੀਆਂ ਕੋ ਚੁੱਕੀਆਂ। ਉਹਨੇ ਖੂਬ ਮਾਰਿਆ, ਘਰ ਆ ਗਏ, ਮੂੰਹ ਤੇ ਲਪੇਟ ਕੇ ਲੰਮੇ ਪੈ ਗਏ। ਪਿੰਡ ਵਿੱਚ ਆਇਆ ਤਹਿਸੀਲਦਾਰ, ਕਿਸੇ ਨੇ ਕਿਹਾ ਕਿ ਮਹਾਰਾਜ ਇਸ ਤਰ੍ਹਾਂ ਸਾਧੂ ਸੀ, ਉਹਨੂੰ ਮਾਰਿਆ ਇਹਨਾਂ ਲੋਕਾਂ ਨੇ। ਬਾਬੇ ਨੂੰ ਘਰੋਂ ਸੱਦਿਆ, ਮੂੰਹ ਸਿਰ ਫੱਟਾ ਹੋਇਆ, ਸੱਟਾਂ ਵੱਜੀਆਂ ਹੋਈਆਂ। ਉਹ ਤਹਿਸੀਲਦਾਰਾਂ ਦਾ ਹੈ। ਬਾਬਾ ਕੀ ਗੱਲ, ਤੈਨੂੰ ਕਿਹਨੇ ਮਾਰਿਆ, ਕੀ ਹੋਇਆ? ਕਹਿੰਦਾ ਹੋਣਾ ਕੀ ਹੈ, ਪਹਿਲੇ ਉਹਨਾਂ ਨੂੰ ਕਹਿ ਕੇ ਭਰੀਆਂ ਚੁਕਵਾ ਦਿੱਤੀਆਂ, ਫਿਰ ਮੈਨੂੰ ਆਂਦਾ ਜਾ ਕੇ ਪੁੱਛ, ਫਿਰ ਉਹਨਾਂ ਤੋਂ ਮਾਰ ਕਰਵਾ ਦਿੱਤੀ ਹੈ, ਨਹੀਂ ਕਿਸੇ ਦੇ ਦੁੱਖ। ਬ੍ਰਹਮ ਨੂੰ ਸਾਰੇ ਜਾਣਿਆ, ਮਾਰਨ ਵਾਲੇ ਵਿੱਚ ਵੀ ਬ੍ਰਹਮ ਨੂੰ ਜਾਣਿਆ, ਔਰ ਉਹਨਾਂ ਦੇ ਦਰਸ਼ਨ ਜਿਹਨਾਂ ਨੇ ਕੀਤਾ ਪਤਾ। ਪਹਿਲੇ ਲੜਕਾ ਨਹੀਂ ਸੀ, ਗੁਰੂ ਹਰੀ ਸਿੰਘ ਜੀ ਕੋਲ ਆਏ, ਫਿਰ ਲੜਕਾ ਹੋਇਆ। ਮਾਈ ਜਿਉਂਦੀ ਹੈ, ਉਹ ਲੜਕਾ ਜਿਉਂਦਾ ਹੈ ਹੁਣ, ਉਹ ਮਾਈ ਦਾ ਨਾਂ ਹਿੰਦੀ ਹੈ। ਫੜ ਕੇ ਲੜਕਾ ਕੜਾਹ ਪ੍ਰਸ਼ਾਦ ਹੁੰਦਾ ਸੀ, ਇਸ ਤਰ੍ਹਾਂ ਚੁਰ ਵਿੱਚ ਡਾ ਦਿੱਤਾ। ਉਹ ਮਾਈ ਨੂੰ ਬੱਚੇ ਦਾ ਪਿਆਰ ਖਬਰਾਂ ਸਾਲ ਦਾ ਸੀ ਕਿ ਡੇਢ ਸਾਲ ਦਾ ਸੀ, ਮਾਈ ਨੇ ਖਿੱਚ ਕੇ ਕੱਢਿਆ। ਇਸ ਤਰ੍ਹਾਂ ਫੜ ਕੇ ਬਾਂਹ ਆਟਾ ਭੁੱਜਦਾ ਸੀ, ਉਹਦੇ ਵਿੱਚ ਪਾ ਦਿੱਤੀ। ਕਹਿੰਦੇ ਕਹੋ ਮੇਰੇ ਸਤਿਗੁਰੂ ਦਾ ਹੁਕਮ, ਇਹਨੂੰ ਗੱਦਾਂ ਜਦੀ ਨੂੰ ਸੇਕ ਲਾਵੇ। ਪ੍ਰਹਿਲਾਦ ਨੂੰ ਦਿਸਦਾ ਸੀ ਪਰਮਾਤਮਾ ਸਾਰੇ, ਤਾਂ ਹੀ ਥੰਮ ਵਿੱਚੋਂ ਨਿਕਲਿਆ। ਧੰਨੇ ਨੂੰ ਦਿਸਦਾ ਸੀ ਪਰਮਾਤਮਾ ਦਾ ਪੱਥਰ ਵਿੱਚੋਂ ਦਰਸ਼ਨ ਦਿੱਤਾ। ਜਿਹਨਾਂ ਦੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਵਾਸਤੇ ਕੋਈ ਚੀਜ਼ ਦੂਜੀ ਨਹੀਂ ਰਹਿ ਜਾਂਦੀ। ਇਹ ਬ੍ਰਹਮ ਵਿਦਿਆ ਉਹਨਾਂ ਮਹਾਂਪੁਰਖਾਂ ਦੀ ਗੱਲ ਹੈ, ਸਾਡੀਆਂ ਕਹਾਣੀਆਂ, ਅਸੀਂ ਗੱਲਾਂ ਕਰਦੇ ਹਾਂ, ਸਾਡੀ ਉਂਗਲ ਤੇ ਸੱਟ ਲੱਗੇ, ਅਸੀਂ ਚੀਕਾਂ ਮਾਰਦੇ ਹਾਂ, ਇਹ ਉਹ ਚੀਜ਼ ਹੈ ਬ੍ਰਹਮ ਵਿਦਿਆ, ਇਹਦਾ ਨਾਮ ਹੈ।
ਸੰਤ ਸੇਵ ਬ੍ਰਹਮ ਵਿਦਿਆ,
ਪੁਰਸ਼ ਨੇ ਜੇ ਸੁਖ ਲੈਣਾ ਹੈ ਤੇ ਸੰਤਾਂ ਦੀ ਕਰੇ ਸੇਵਾ ਤੇ ਬ੍ਰਹਮ ਵਿਦਿਆ ਪੜ੍ਹੇ।
ਯਾ ਦਿਨ ਸਵੀ ਰੋਏ ਸੁਰ ਨਰ ਕੀੜੇ ਅਸੁਰ ਖਗ,
ਬਗੈਰ ਸਾਰੀ ਦੁਨੀਆ ਰੋਂਦੀ ਹੈ, ਦੇਵਤੇ ਵੀ ਰੋਂਦੇ ਹਨ, ਮਨੁੱਖ ਵੀ ਰੋਂਦੇ ਹਨ, ਕੀੜੇ ਵੀ, ਦੈਤ ਵੀ, ਪੰਛੀ ਸਭ ਰੋਂਦੇ ਹਨ।
ਇਸ ਵੇ ਰਾਏ ਸਿੰਘ ਨੇ ਦਾਸਾ,
ਹੁਣ ਰਾਜ ਸਿੰਘ ਜੀ ਆਪਣੀ ਕਥਾ ਲੱਗੇ ਹਨ ਸੁਣਾਉਣ।
ਕਹਿਣ ਲਗਾ ਫਿਰ ਮੇਰੇ ਸਾਸਾ,
ਅੱਗੇ ਦੱਸਣ
ਮੈਂ ਤੇ ਅੰਮ੍ਰਿਤਸਰ ਜੀ ਰਹਿਤਾ।
ਰਾਜ ਸਿੰਘ ਜੀ ਕਹਿੰਦੇ ਮੈਂ ਅੰਮ੍ਰਿਤਸਰ ਜੀ ਰਹਿੰਦਾ ਸਾਂ,
ਗ੍ਰੰਥ ਪੜ੍ਹੋ ਅਰਥੋਂ ਕੇ ਸਹਿਤਾ,
ਅਰਥਾਂ ਨਾਲ ਗ੍ਰੰਥ ਲਗਾਉਂਦਾ ਸਾਂ।
ਗਿਆਨੀ ਤੇ ਸੰਧਾਨਿਤ ਲਾਓ,
ਗਿਆਨੀਆਂ ਕੋਲੋਂ ਸੰਥਿਆ ਲਾਉਂਦਾ ਸੀ। ਗੁਰੂ ਸਾਹਿਬ ਮਹਾਰਾਜ ਲਿਖਦੇ ਹਨ ਗੁਰਬਾਣੀ ਵਿੱਚ, ਪੜੇ ਰਹੇ ਸਗਲ ਭੇਦ, ਮੈਂ ਚੂਕਾ ਮਨ ਭੇਦ, ਇੱਕ ਖਿਰ ਨਾ ਧੀ ਰਹੇ ਮੇਰੇ ਘਰ ਕੇ ਪੰਚਾ, ਕੋਈ ਐਸੋ ਰੇ ਭਗਤ ਜੋ ਮਾਇਆ ਤੇਰਾ ਹੈ, ਤੇ ਅੰਮ੍ਰਿਤ ਨਾਮ ਮੇਰਾ ਹੈ ਰਿਹਾ ਸੰਚਾ। ਜੇ ਤੇਰੇ ਤੀਰਥ ਲਾਏ ਅੰਗ ਮੁੱਧ ਮੈਲ ਲਾਏ, ਘਰ ਕੋ ਠਾਕਰ ਇੱਕ ਦਿਨ ਨਾ ਮਨ ਹੈ, ਕਲ ਪਾਵਾਂ ਸਾਧ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ਼ਨਾਨ।
ਬੜੀ ਉਤੀ ਤੈ ਜਾਏ ਸੁਣਾਓ,
ਲੈ ਆਉਣੀ ਅਰਥ ਸਾਹਿਬ, ਫਿਰ ਜਾ ਕੇ ਪੜੀ ਹੋਈ ਸੁਣਾਉਣੀ।
ਕਈ ਗ੍ਰੰਥ ਸਾਹਿਬ ਅਰਥ ਲਗਾਏ,
ਕਈ ਗ੍ਰੰਥ ਪੜੇ ਅਰਥਾਂ ਦੇ ਸਾਹਿਬ,
ਪਰ ਸ਼ਾਂਤੀ ਮੋਰੇ ਦੇ ਲਿਆਏ,
ਸ਼ਾਂਤੀ ਨਾ ਮੇਰੇ ਦੇ ਵਿੱਚ।
ਗ੍ਰੰਥ ਸਾਹਿਬ ਕੋ ਅਰਥ ਗਿਆਨੇ,
ਲੱਗਿਆ ਗੁਰਬਾਣੀ ਪੜਨ, ਗ੍ਰੰਥ ਸਾਹਿਬ ਜੀ ਦੇ ਅਰਥ ਲੱਗਿਆ ਸੁਣਨ।
ਲੱਗੇ ਪੜਾਵਣ ਗਿਆਨੀ ਸਿਆਣੇ,
ਜਿਹਨਾਂ ਕੋਲ ਲੱਗੇ ਪੜਨ।
ਆਰ ਗੁਰੂ ਕੀ ਅੰਮ੍ਰਿਤ ਬਾਣੀ,
ਆਦਿ ਗੁਰੂ ਨਾਨਕ ਦੇਵ ਜੀ
ਪਾਰ ਬ੍ਰਹਮ ਪਰਤਖ ਵਖਾਣੀ,
ਇਸਨੇ ਦੱਸਿਆ ਕਿ ਪਾਰ ਬ੍ਰਹਮ ਪਰਤਖ ਕੌਣ ਹੈ ਸਤਿਗੁਰੂ।
ਵਾਰ ਵਾਰ ਉਪਦੇਸ਼ ਵਿਚਾਰਾ
ਕੁਛ ਵਾਰ ਵਾਰ ਲਿਖਿਆ
ਗੋਬਿੰਦ ਕੋਈ ਨਾ ਉਪਰ ਸੁਪਾਰਾ
ਗੁਰੂ ਜੀ ਕਹਿੰਦੇ ਗੋਡ ਵਿੱਚ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਦੇਖ ਰਹੋ ਦਿਨ ਰਾਤ ਜਾਗੀ ਕੋਈ ਨਾ ਮੇਟਾ ਦਾਤ ਗੁਰ ਪਰਮੇਸ਼ਰ ਕੋ ਜਾਣ ਫਿਰ ਕੀ ਵਾਰ ਵਾਰ ਬਾਣੀ ਨੇ ਵਿਚਾਰਿਆ ਬਾਣੀ ਵਿੱਚ ਕਿ ਬਗੈਰ ਸਤਿਗੁਰੂ ਤੋਂ ਅਸੀਂ ਰੋਜ਼ ਆਸਾ ਦੀ ਵਾਰ ਦਾ ਪਾਠ ਕਰਦੇ ਹਾਂ ਉੱਥੇ ਲਿਖਿਆ ਹੈ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਫਿਰ ਦੂਜੀ ਵੇਰ ਸੱਚੇ ਪਾਤਸ਼ਾਹ ਕਹਿੰਦੇ ਹਨ ਜੀ ਉਹ ਕਹਿੰਦੇ ਭਾਈ ਤੂੰ ਇਹ ਕੰਮ ਜ਼ਰੂਰ ਕਰ ਭਾਈ ਇਹਨੂੰ ਜ਼ਰੂਰੀ ਕਰਨਾ ਸਤਿਗੁਰ ਵਿੱਚ ਆਪ ਰੱਖਿਓ ਨਾ ਅਕਾਲ ਪੁਰਖ ਸਤਿਗੁਰੂ ਦੇ ਵਿੱਚ ਹੋ ਕੇ ਆਉਂਦਾ ਹੈ ਕਹਿ ਪ੍ਰਗਟ ਆਖ ਸੁਣਾਇਆ ਫਿਰ ਕੁੰਭੇ ਵੱਧਾ ਜਲ ਰਿਹਾ ਹੈ ਜਲ ਮੇਰੇ ਕੁੰਭ ਨਾ ਹੋਏ ਗਿਆਨ ਕਾ ਵੱਧਾ ਮਨ ਰਿਹਾ ਹੈ ਗੁਰ ਮੇਰੇ ਗਿਆਨ ਨਾ ਹੋਏ ਕਿਤਨੇ ਪ੍ਰਮਾਣ ਦੱਸੀਏ ਗੁਰਬਾਣੀ ਏਡਾ ਸਮੁੰਦਰ ਹੈ ਪੜ੍ਹਦਿਆਂ ਪੜ੍ਹਦਿਆਂ ਬੁੱਢੇ ਹੋ ਗਏ ਹਾਂ ਅਜੇ ਕੋਈ ਨਾ ਕੋਈ ਨਵੀਂ ਚੀਜ਼ ਹੀ ਮਿਲਦੀ ਹੈ ਕੋਈ ਇਹੋ ਜਿਹੀ ਚੀਜ਼ ਨਹੀਂ ਕੋਈ ਇੱਕ ਥਾਂ ਦੇਖੀਏ ਪਰ ਦੋ ਤਿੰਨ ਚੀਜ਼ਾਂ ਨਾਮ ਦਾ ਜਪਣਾ ਸਤਿਗੁਰੂ ਨੂੰ ਮਿਲਣਾ ਤੇ ਸੰਤਾਂ ਨੂੰ ਮਿਲਣਾ ਸੰਤਾਂ ਦੀ ਸੇਵਾ ਕਰਨੀ ਇਹ ਤੋਂ ਬਗੈਰ ਹੋਰ ਕੋਈ ਚੀਜ਼ ਨਹੀਂ ਉੱਥੇ ਦੱਸੀ
ਗੁਰਮਾਰਗ ਭੁੱਲੇ ਕੋ ਪਾਵੇ
ਭੁੱਲੇ ਨੂੰ ਸਤਿਗੁਰੂ ਹੀ ਰਸਤੇ ਪਾਉਂਦਾ ਹੈ
ਗੁਰ ਮਿਲਿਆ ਸ਼ਾਂਤੀ ਮਨ ਆਵੇ
ਸਤਿਗੁਰੂ ਤੋਂ ਸ਼ਾਂਤੀ ਆਉਂਦੀ ਹੈ
ਪੂਰਾ ਗੁਰੂ ਮਿਲੇ ਦੁੱਖ ਕੱਟੇ
ਮਿਲ ਜਾਏ ਤਾਂ ਦੁੱਖ ਦੂਰ ਹੁੰਦੇ ਹਨ
ਜਨ ਜਨਦਾਰਕ ਕਾਦਰ
ਵਟੇ ਫਸ ਜਾਂਦੇ ਹਨ ਉੱਥੇ ਜਾ ਕੇ ਕਬੀਰ ਜੀ ਕਹਿੰਦੇ ਧਰਮ ਰਾਏ ਕਹਾਂ ਕਰੇ ਉਹ ਜੋ ਫਾਟੇ ਉਹ ਸਗਲੋ ਲੇਖਾ
ਇਤਿਆਦਿ ਉਪਦੇਸ਼ ਜਣਾਇਓ
ਉਹਨਾਂ ਦਾ ਉਪਦੇਸ਼ ਜੋ ਬਾਣੀ ਵਿੱਚੋਂ ਸੁਣਿਆ
ਗੁਰੂ ਵੇਦ ਸਾਰੇ ਮੰਗਾਇਓ
ਵੇਦ ਵਿੱਚ ਗੁਰਬਾਣੀ ਵਿੱਚ ਇਹੋ ਹੀ ਕੁਛ ਸਾਰੇ ਗਾਇਆ ਹੋਇਆ
ਗੁਰ ਪਰਮੇਸ਼ਰ ਆਣ ਮਿਲਾਵੇ
ਗੁਰੂ ਹੀ ਹੈ ਜਿਸ ਨੂੰ ਮਿਲ ਕੇ ਪਰਮੇਸ਼ਰ ਨੂੰ ਮਿਲਦਾ ਹੈ ਬ੍ਰਹਮ ਦਾ ਬੋਧ ਹੁੰਦਾ ਹੈ
ਸੂਰ ਕਹੇ ਸੋ ਨੇੜੋ ਪਾਵੇ
ਕਿਆ ਹੋਇਆ ਉਹ ਹੀ ਨੇੜੇ ਹੋ ਜਾਂਦਾ ਹੈ ਉਹ ਹੀ ਨੇੜੇ ਦਿਸਦਾ ਹੈ
ਬੜੇ ਸੁਣੇ ਮਨ ਚਿਤਵਨ ਲਾਗੀ
ਪੜਿਆ ਤੇ ਸੁਣਿਆ ਮਨ ਨੂੰ ਲੱਗੀ ਚਿਤਵਨੀ
ਰਾਏ ਸਿੰਘ ਪੂਰਨ ਵੱਡ ਭਾਗੀ
ਉਹ ਵੱਡੇ ਭਾਗਾਂ ਵਾਲਾ ਭਾਈ ਰਾਏ ਸਿੰਘ
ਵਿਦਵਾਨ ਮਨ ਮਾਏ ਵਿਚਾਰੇ
ਵਿਦਵਾਨ ਹੈ ਮਨ ਵਿੱਚ ਸੋਚਦਾ ਹੈ
ਮਿਲੀਏ ਕਿ ਗੁਰ ਪੂਰੇ ਗੁਰ ਪਿਆਰੇ
ਪੂਰੇ ਗੁਰੂ ਨੂੰ ਕਿਸ ਤਰ੍ਹਾਂ ਮਿਲੀਏ ਭਾਈ ਪੂਰੇ ਸਤਿਗੁਰੂ ਦਾ ਕਿਵੇਂ ਦਰਸ਼ਨ ਹੋਵੇ ਜਿਸ ਤਰ੍ਹਾਂ ਸੁਦਾਮਾ ਜੀ ਨੂੰ ਭੇਜਦੀ ਹੈ ਉਹਨਾਂ ਦੀ ਇਸਤਰੀ ਕਿਸ਼ਨ ਮਹਾਰਾਜ ਦੇ ਪਾਸ ਨੂੰ ਉਹ ਕਹਿੰਦੇ ਚੱਲਿਆ ਕਿਰਦਾ ਕਿੱਦਿਆਂ ਕਿਉਂ ਕਰ ਜਾਈਏ ਕੌਣ ਮਿਲਾਏ
ਬਾਣੀ ਗੁਰਕੀ ਨੇਮ ਜਣਾਵੇ
ਨਾਲ ਰੋਜ਼ ਜਦੋਂ ਬਾਣੀ ਪੜ੍ਹੀਏ ਤਾਂ ਬਾਣੀ ਉਹ ਕਹਿੰਦੀ ਹੈ ਸਭ ਜਾਏ ਮਿਲੋ ਸਤਿਗੁਰੂ ਕਹੋ ਮੇਰੀ ਜ਼ਿੰਦਗੀ ਹੈ ਜੋ ਹਰ ਹਰ ਨਾਮ ਜਣਾਵੇ ਰਾਮ ਸਤਿਗੁਰ ਹੈ ਅੰਮ੍ਰਿਤਸਰ ਸਾਚਾ ਮਨ ਨਾਵੇ ਮਹਿਲ ਗਵਾਵਣਿਆ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਹੈ ਗਊਆ ਹੰਸ ਹੋਵੇ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਤਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਏ ਨੀ ਨੇਤਰੀ ਜਗਤ ਨਿਹਾਲਿਆ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾਰ
ਪ੍ਰੇਮ ਗੁਰੂ ਬਿਨ ਖੇਵ ਨ ਪਾਵੇ
ਜਿਤਨਾ ਚਿਰ ਗੁਰੂ ਦਾ ਪ੍ਰੇਮ ਇਸ ਨੂੰ ਨਹੀਂ ਲੱਗਦਾ ਉਤਨਾ ਚਿਰ ਇਸ ਦੀ ਕਲਿਆਣ ਨਹੀਂ ਹੁੰਦੀ ਦੇਖੋ ਪੜ੍ਹੋ ਗਿਆਨ ਸਿੰਘ ਜੀ ਗਿਆਨੀ ਨੇ ਲਿਖਿਆ ਸੰਨਿਆਸੀ ਭਗਵਾਨ ਗਿਰ ਵਿਚਰੇ ਉਹ ਦੇਸ਼ ਵਿਦੇਸ਼ ਆਵਤ ਭਇਓ ਪੰਜਾਬ ਮੈਂ ਜਾ ਕੇ ਭਾਗ ਵਿਸ਼ੇਸ਼ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਮਿਲਿਆ ਭਗਤ ਭਗਵਾਨ ਜਿਨ੍ਹਾਂ ਦਾ ਨਾਂ ਹੋਇਆ ਸਾਰੀ ਦੁਨੀਆ ਫਿਰ ਕੇ ਤੁਰ ਕੇ ਆ ਕੇ ਭੱਟਾ ਨੇ ਦੇਖੋ ਜਿਸ ਵੇਲੇ ਆ ਕੇ ਆਖਿਆ ਰਹੇ ਹੋ ਸਭ ਹੋ ਢੋਲ ਸਾਧ ਬਹੁਤੇਰੇ ਦਿੱਤੇ ਸੰਨਿਆਸੀ ਦਸੀਆ ਮੁਕੋ ਇਹ ਪੰਡਿਤ ਮਿੱਠੇ ਪਰ ਦੇ ਕਹੋ ਫਿਰ ਉਹ ਕਿਨੇ ਨਾ ਪਰ ਜਾਓ ਲਾਇਓ ਸੁਣੀ ਰਾਤ ਕੋ ਖੁਸ਼ੀ ਨਾ ਆਯੋ ਹਰੀ ਨਾਮ ਛੋੜ ਦੂਜੇ ਲਗੇ ਤਿਨਕੇ ਗੁਣ ਹੋ ਕਿਆ ਕਹੋ ਗੁਰ ਦਈ ਮਿਲਾਇਓ ਵਿਖਿਆ ਜਿਉ ਤੂੰ ਰੱਖਾਂ ਇੰਨੇ ਰਹੋ
ਸੋ ਕਿਉਂ ਪਾਵਾਂ ਗੁਰੂ ਪਿਆਰਾ
ਤੂੰ ਵੀ ਸਤਿਗੁਰੂ ਦਾ ਦਰਸ਼ਨ ਹੋ ਸਕਦਾ ਹੈ
ਜਿਸਦੇ ਹੋਵੇ ਪਾਣੀ ਉਤਾਰਾ
ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਏ
ਬਖਸ਼ੇ ਹਰੇ ਹੋਰ ਸਾਥੀ ਮੇਰੇ
ਸ਼ਾਂਤੀ ਸਤਿਗੁਰੂ ਮੇਰੇ ਵਿੱਚ ਬਖਸ਼ੇ ਪਰੋ ਫਰੀਦ ਦਾ ਹਾਲ ਬਾਰਾਂ ਵਰੇ ਜੰਗਲਾਂ ਚ ਫਿਰਿਆ ਖਾਣਾ ਪੀਣਾ ਛੱਡ ਕੇ ਰੁੱਖਾਂ ਦੇ ਪੱਤੇ ਤੋੜ ਕੇ ਖਾਂਦਾ ਆਇਆ ਜਦੋਂ ਬਾਰੀ ਸਾਲੀ ਮਾਂ ਦੇ ਪਾਸ ਆਇਆ ਖਿੱਚਿਆ ਵਾਲ ਫਰੀਦ ਨੇ ਸੀ ਕੀਤੀ ਘਰੋਂ ਕੱਢ ਦਿੱਤਾ ਧੱਕੇ ਮਾਰ ਕਰਕੇ ਜਿਹਨਾਂ ਰੁੱਖਾਂ ਦੇ ਪੱਤਰ ਤੋਂ ਤੋੜ ਖਾਧੇ ਉਹ ਰੁੱਖ ਰੋਂਦੇ ਯਾਰੋ ਯਾਰ ਕਰਕੇ ਫੇਰ ਗਿਆ ਲਿਖਿਆ ਮਹਾਰਾਜ ਦੀ ਬਾਣੀ ਵਿੱਚ ਜਿੱਥੇ ਫਰੀਦ ਜੀ ਦੀ ਬਾਣੀ ਸਤਿਗੁਰਾਂ ਨੇ ਆਪਣੇ ਵੀਰ ਵਿੱਚ ਚੜਾਈਆ ਲਿਖਿਆ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਕਾਠ ਦੀ ਰੋਟੀ ਬੰਨੀ ਫਿਰਦਾ ਰਿਹਾ ਪੱਲੇ ਫੇਰ ਜਰਾ ਥੋੜੀ ਜੀ ਕੀ ਤਾਕਤ ਇੱਕ ਦਿਨ ਜਿੱਤ ਚ ਆਇਆ, ਚਿੜੀਆਂ ਨੂੰ ਵੇਖ ਕੇ ਆਉਂਦਾ ਮਰ ਜਾਓ, ਮਰ ਗਈਆਂ ਜੀਓ ਪਾਓ ਜੀਓ ਪਈਆਂ, ਇਹ ਉਹ ਚੀਜ਼ ਆ ਨਾਟਕ ਚ ਡੱਕੀ ਏ ਕੁਕਾਜਾ, ਜਿਹਨੂੰ ਗੁਰੂ ਸਾਹਿਬ ਕਰਾਮਾਤ ਨੂੰ ਕਹਿਰ ਕਹਿੰਦੇ ਹਨ। ਅੱਗੋ ਤੁਰੇ ਜਾਂਦੇ ਨੂੰ ਇੱਕ ਬੀਬੀ ਮਿਲ ਗਈ, ਉਹ ਕੀ ਕਰਦੀ ਆ, ਪਾਣੀ ਕੱਢਦੀ ਆ ਡੋਲੀ ਜਾਂਦੀ ਆ, ਪਾਣੀ ਕੱਢਦੀ ਆ ਡੋਲੀ ਜਾਂਦੀ ਹੈ, ਉੱਥੇ ਜਾ ਕੇ ਪਾਣੀ ਮੰਗਿਆ, ਉਹ ਪਾਣੀ ਡੋਲਦੀ ਰਹੀ ਡੋਲਦਿਆਂ ਡੋਲਦਿਆਂ ਪਾਣੀ, ਜਿਹੜਾ ਔਖਾ ਲੱਗਾ ਹੁਣ ਉਹ ਆਉਂਦੀ ਆ, ਇੱਥੇ ਚਿੜੀਆਂ ਨਹੀਂ ਹਨ ਮਰ ਜਾਣਗੀਆਂ, ਗੁਰੂ ਵਾਲੇ ਆ ਅੱਖਾਂ ਖੁੱਲ ਗਈਆਂ ਵੀ ਇਹਨੂੰ ਮੇਰੀਆਂ ਚਿੜੀਆਂ ਕਿਵੇਂ ਦੱਸੀਆਂ, ਪੁੱਛਣ ਲੱਗਾ ਤੈਨੂੰ ਕਿਵੇਂ ਪ੍ਰਾਪਤੀ ਹੋਈ, ਉਹਨਾਂ ਆਖਿਆ ਮੈਨੂੰ ਦੇਖ ਕੇ ਗੱਲ ਨੇ ਮੈਨੂੰ ਪ੍ਰਾਪਤੀ ਕੀਤੀ ਹੈ, ਪਤੀ ਵਰਤ ਧਰਮ ਧਾਰਨ ਨੇ, ਮੈਂ ਵਿਆਹੀ ਆਈ, ਮੇਰਾ ਪਤੀ ਜਿਹੜਾ ਸੀ ਸਾਰੇ ਘਰ ਦੇ ਸੌ ਗਏ, ਉਹਨੇ ਪਾਣੀ ਮੰਗਿਆ, ਮੈਂ ਪਾਣੀ ਲੈ ਕੇ ਆਈ, ਉਹ ਸੌ ਗਿਆ, ਮੈਂ ਤਿੰਨ ਪੈਰ ਖਲੋਤੀ ਰਹੀ, ਜਦੋਂ ਚੌਥਾ ਪੈਰ ਹੋਇਆ ਉਹਨੂੰ ਜਾਗ ਆਈ, ਉਹਨਾਂ ਆਖਿਆ ਤੂੰ ਪਾਣੀ, ਪਹਿਲੇ ਦਿਨ ਹੀ ਸਾਡੀਆਂ ਕੁੜੀਆਂ ਸਾਡੀਆਂ ਲੜਕੀਆਂ ਅਜੇ ਪਾਸੇ ਮਾਰਦੀਆਂ ਮੂੰਹ ਢੱਕਦੀਆਂ, ਜਦੋਂ ਜਿਹਦੇ ਨਾਲ ਸੰਯੋਗ ਹੋ ਗਿਆ ਸਾਰੀ ਸ੍ਰਿਸ਼ਟੀ ਨਾਲ ਟੁੱਟ ਕੇ ਉੱਥੇ ਜਾ ਲੱਗਿਆ, ਫਿਰ ਇਹਦਾ ਹੱਥ ਹੈ, ਉਹ ਇੱਕ ਦਿਨ ਦੀ ਉਸ ਦੀ ਸੇਵਾ ਦਾ ਫਲ ਮਿਲਿਆ, ਉਹਨੇ ਆਖਿਆ ਮੈਨੂੰ ਉਹਨੇ ਫਲ ਦਿੱਤਾ ਹੈ, ਉਸ ਦੀ ਖੁਸ਼ੀ ਮੇਰੇ ਪਤੀ ਦੀ ਹੋਈ ਹੈ। ਫਿਰ ਕਹਿੰਦੀ ਆ ਗੁਰੂ ਬਿਨਾਂ ਨਹੀਂ ਕਦੀ ਹੁੰਦੀ, ਫਰੀਦ ਨੇ ਫਿਰ ਜਾ ਕਰਕੇ ਦਿੱਲੀ ਵਿੱਚ ਜਾ ਕੇ ਠਹਿਰੇ, ਫਿਰ ਮੁਰਸ਼ਦ ਧਾਰਨ ਕੀਤੇ, ਜਿੱਥੇ ਮੈਂ ਪ੍ਰਸੰਗ ਕੱਲ੍ਹ ਪਰਸੋਂ ਸੁਣਾਇਆ ਸੀ ਵੀ ਅੱਖ ਕੱਢ ਕੇ ਦਿੱਤੀ ਅੱਗ ਲਿਆਂਦੀ ਬਗੈਰ ਗੁਰੂ ਤੋਂ। ਗੁਰੂ ਅਮਰਦਾਸ ਮਹਾਰਾਜ 72 ਸਾਲ ਦੀ ਉਮਰ ਤੱਕ 19 ਵੇਰ ਗੰਗਾ ਜਾਇਆ ਹੈ, ਬਥੇਰਾ ਬ੍ਰਹਮਚਾਰੀ ਬਣੇ ਨੇ, ਬਥੇਰੇ ਜੱਗ ਤੱਕ ਕੀਤੇ, ਪਰ ਜਿੰਨਾ ਚਿਰ ਗੁਰੂ ਅੰਗਦ ਦੇਵ ਨੂੰ ਨਾ ਮਿਲੇ ਕੁਛ ਨਾ ਬਣਿਆ। ਸਤਿਗੁਰੂ ਮੈਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ, ਮੈਂ ਕੀ ਕਰਾਂ, ਮੈਨੂੰ ਕੋਈ ਪਤਾ
ਨਹੀਂ।
ਸਤਿਗੁਰੂ ਦੇ ਮਿਲਣੇ ਦੀ ਚਾਹ ਲੱਗੀ,
ਸਮਾਂ ਫੁੱਲੀ ਫਲ ਡਾਲੀ,
ਸਮਾਂ ਫਲਦਾ ਆ ਗਿਆ, ਫੁੱਲ ਲੱਗੇ ਹੋਏ ਸਨ, ਡਾਲੀ ਫੁੱਲੀ ਤੇ ਸਮਾਂ ਫਲਦਾ ਆ ਗਿਆ।
ਸੋ ਗੁਰੂ ਰਾਮਦਾਸ ਗੁਰ ਮਿਲੇ,
ਗੁਰੂ ਰਾਮਦਾਸ ਜੀ ਦੇ ਗੁਰਦੁਆਰੇ ਗੁਰੂ ਮਿਲ ਗਏ,
ਮਿਲਦੇ ਹੋਣ ਸਹਿਲੇ,
ਜਿਨ੍ਹਾਂ ਦੇ ਮਿਲਣੇ ਨਾਲ ਨੇਤਰ ਠੰਡੇ ਹੋਏ, ਪਿਆਰਾਂ ਦਾ ਦਰਸ਼ਨ ਕਰਨ ਤੋਂ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਪੇੜ ਤੇ ਹੂੰ ਮੈਂ ਮਾਰੀ,
ਵਿਆਸਾ ਬਾਰ ਬਾਰ ਦਿਨ ਬਾਰ,
ਵਿਆਸਾ ਆਦਮੀ ਜਿਸ ਤਰ੍ਹਾਂ ਬਾਰ ਬਾਰ ਕਹਿੰਦਾ ਪਾਣੀ ਮਿਲੇ ਪਾਣੀ ਮਿਲੇ, ਬਿਨਾਂ ਡੇਰ ਤੋਂ ਮਿਲੇ,
ਬਾਰ ਬੀਜ ਜੈ ਬਿਨਾਂ ਯਾਰ,
ਜੰਗਲ ਵਿੱਚ ਪਿਆਸਾ ਆਦਮੀ ਬਾਰ ਬਾਰ ਪਾਣੀ ਤੋਂ ਬਿਨਾਂ ਕੀ ਕਹਿੰਦਾ ਹੈ, ਪਿਆਸਾ ਆਦਮੀ ਬਾਰ ਬਾਰ ਬਿਨ ਬਾਰ ਬਿਨਾਂ ਪਾਣੀ ਤੋਂ, ਪਿਆਸਾ ਆਦਮੀ ਬਾਰ ਬਾਰ ਕਹਿੰਦਾ ਹੈ ਪਾਣੀ ਪਾਣੀ ਪਾਣੀ, ਬਾਹਰ ਵਿੱਚ ਜੰਗਲ ਵਿੱਚ ਕਹਿੰਦਾ ਮਿਲੇ ਬਿਨਾਂ ਢੇਰ ਤੋਂ।
ਕਰੜੇ ਹਰੀ ਸਿੰਘ ਕੇ ਮਾਏ,
ਹਰੀ ਸਿੰਘ ਦੇ ਕਰੜੇ ਵਿੱਚ ਜਾ ਰਹੇ ਸੀ ਤੁਰੇ,
ਸਾਏ ਮਿਲੇ ਵਾਲੀ ਸਹਿਜ ਵਾਲੀ ਜਗਮ ਜਾਏ
ਵਾਲੀ। ਸਤਿਗੁਰੂ ਰਾਮ ਸਿੰਘ ਅਕਾਲ ਪੁਰਖ ਦਾ ਦਰਸ਼ਨ ਹੋਇਆ ਉੱਥੇ, ਭਾਈ ਨਾਇਕ ਸਿੰਘ
ਕੱਚ ਕੜਾ ਸੀਧਾ ਦਸਤਾਰਾ,
ਇਸ਼ਾਰਾ ਪਹਿਨੇ ਹੋਇਆ, ਕੜਾ ਹੱਥ ਵਿੱਚ ਹੈ, ਦਸਤਾਰਾ ਸਿੱਧਾ ਹੈ,
ਬਾਣਾ ਸਾਹਿਬ ਪਹਿਨਿਆ ਸਾਰਾ,
ਚਿੱਟੇ ਵਸਤਰ ਪਹਿਰੇ ਹੋਏ। ਮੈਂ ਹੁਣ ਕੀ ਦੱਸਾਂ ਤੁਹਾਨੂੰ, ਧਿਆਨ ਦੇਈਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਜ਼ਫ਼ਰਨਾਮੇ ਵਿੱਚ ਇਹ ਚੀਜ਼ ਲਿਖਦੇ ਹਨ ਕਿ ਬਰੰਗੇ ਮਗਾ ਸ਼ਾਹਪੋਸ਼ ਆਮਦਮ, ਸਾਡੇ ਉੱਤੇ ਚੜ ਕੇ ਆਏ ਮੱਖੀ ਰੰਗੇ ਸ਼ਾਹਪੋਸ਼। ਜੇ ਸਤਿਗੁਰੂ ਦੇ ਵੀ ਸ਼ਾਹ ਪਾਣੇ ਹੁੰਦੇ ਫਿਰ ਸਤਿਗੁਰਾਂ ਨੂੰ ਲੀੜੇ ਨਾ ਰੰਗਣੇ ਪੈਂਦੇ, ਮਾਛੂ ਵਾਲੇ ਆ ਕੇ ਵਕਤ ਵਾਸਤੇ ਕੁਛ ਕੀਤਾ, ਫਿਰ ਉਸ ਨੂੰ ਕੀ ਕੀਤਾ, ਜਿਹੜਾ ਧਿਆਨ ਦੇਣਾ ਉਹ ਚੀਜ਼ ਅੱਗੇ ਆ ਗਈ ਹੈ, ਚਿੱਟਾ ਬਸਤਰ। ਗੁਰੂ ਗੋਬਿੰਦ ਸਿੰਘ ਸਾਹਿਬ ਮਾਛੀ ਵਾਲੇ ਵਿੱਚ ਬੈਠੇ, ਉੱਚੇ ਪੀਰ ਬਣ ਕੇ ਨਿਕਲਣ ਵਾਸਤੇ ਇਤਿਹਾਸ ਦੇਖਿਆ ਜਾਏ ਤਾਂ ਸਤਿਗੁਰਾਂ ਦੀ ਪੁਸ਼ਾਕ ਜਿਹੜੀ ਸੀ ਉਹ ਸੁਰਮੇ ਚ ਰੰਗੀ ਹੋਈ ਸੀ, ਨਾਲਦਿਆਂ ਦੇ ਨੀਲੇ ਕੱਪੜੇ ਰੰਗਵਾਏ ਤਿੰਨਾਂ ਦੇ, ਨੀਲ ਦੇ ਵਿੱਚ ਇੱਕ ਬੜਾ ਭਾਰਾ ਔਗਣ ਹੈ, ਪੈਰੀ ਸਾਹਿਬ ਦੇ ਨਾਲ ਮੀਲ ਡੇਢ ਮੀਲ ਤੇ ਨੀਲ ਲੋਕ ਬੀਜਦੇ ਸੀ, ਹੁਣ ਨਹੀਂ ਬੀਜਦੇ, ਅਸਾਂ ਦੇਖੇ ਲੋਕ ਚਵੱਚੇ ਬਣੇ ਹੋਏ, ਸਾਡੇ ਸਾਹਮਣੇ ਨੀਲ ਦੇਖਿਆ, ਹੁਣ ਰੋਪੜ ਦੇ ਪਾਸ ਹੈ ਥੋੜਾ ਬਹੁਤਾ, ਨੀਲ ਦਾ ਰੰਗ ਨੀ ਉਹਨਾਂ ਚਿਰ ਪੂਰਾ ਆ ਸਕਦਾ ਜਿੰਨਾ ਚਿਰ ਉਹਦੇ ਚ ਗਾਂ ਦੀ ਰਤਨ ਪਵੇ। ਨਾਮਧਾਰੀਆਂ ਨੂੰ ਸਤਿਗੁਰਾਂ ਨੇ ਰੂਲ ਲਿਖਿਆ, ਭਾਈ ਨੀਲਾ ਨੀ ਕਿਸੇ ਨੇ ਪਹਿਣਾ, ਨੀਲਾ ਪਹਿਣੇ ਤੇ ਮੱਤ ਮਾਰੀ ਜਾਂਦੀ ਹੈ, ਸਾਨੂੰ ਤੰਗੀ ਹੁੰਦੀ ਹੈ ਕਿਸੇ ਵੇਲੇ, ਜਿਵੇਂ ਕਿਸੇ ਜਗ੍ਹਾ ਜਾਂਦੇ ਹਾਂ ਸਾਡੇ ਵੀ ਭਰਾ
ਪੀਲੀਆਂ ਦਰੀਆਂ ਨਾਮਧਾਰੀ ਵੀ ਚੁੱਕ ਲਿਆਉਂਦੇ ਹਨ, ਨੀਲ ਵਿੱਚ ਇਹ ਦੋਸ਼ ਹੈ। ਫਿਰ ਭਾਈ ਮੋਹਨ ਸਿੰਘ ਜੀ ਵਹਿ ਤਰਨ ਤਾਰਨ ਵਾਲੇ ਜਿਹੜੇ ਸਿੰਘ ਸਭਾ ਦੇ ਕਮੋਡੀਆਂ ਵਿੱਚੋਂ, ਮੈਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਰਾਜ ਗ੍ਰੰਥ ਸਾਹਿਬ ਜੀ ਦੀਆਂ ਹਿੰਦੀ ਵਿੱਚ ਬੀੜਾਂ ਛਪਵਾਈਆਂ ਕਿ ਲੋਕਾਂ ਹਿੰਦੀ ਵਿੱਚ ਯੂਪੀ ਰਾਜ ਵਿੱਚ ਪ੍ਰਚਾਰ ਹੋਵੇ ਗੁਰੂ ਦਾ। ਅਸਾਂ ਬਣਾਈਆਂ ਜਿਲਦਾਂ, ਜਿਲਦਾਂ ਉੱਤੇ ਲਗਾਈ ਅਬਰੀ ਨੀਲੀ। ਕਹਿਣ ਲੱਗੇ ਜਦੋਂ ਪਤਾ ਕੀਤਾ ਅਬਰੀ ਨੀਲੀ ਤਾਂ ਹੀ ਖੁੱਲ ਸਕਦੀ ਹੈ ਜਦੋਂ ਗਾਂ ਦੀ ਚਰਬੀ ਲੱਗੇ। ਅਸਾਂ ਉਹਨਾਂ ਜਿਲਦਾਂ ਉੱਤੋਂ ਅਬਰੀਆਂ ਲਾ ਕੇ ਮੁੜ ਕੇ ਹੋਰ ਕਾਗਜ਼ ਲਾਏ। ਕਿਸੇ ਚੀਜ਼ ਨਾਲ ਦੁਆਇਸ਼, ਉਹ ਚਿੱਟੀ ਵਾਲਾ ਉਹ ਕਾਲੀ ਵਾਲਾ, ਇਸ ਗੱਲ ਨਾਲ ਮੇਰਾ ਤਲਕ ਨਹੀਂ। ਮੇਰਾ ਤਲਕ ਇਸ ਵੇਲੇ ਜਿਹੜੀ ਮੇਰੇ ਅੱਗੇ ਚੀਜ਼ ਆ ਗਈ ਹੈ ਮੈਂ ਤੁਹਾਡੇ ਅੱਗੇ ਦੱਸ ਰਿਹਾ। ਨੀਲ ਨੂੰ ਰੰਗ ਨਹੀਂ ਆਉਂਦਾ ਜਿੰਨਾ ਚਿਰ ਗਾਂ ਦੀ ਰੱਤ ਨਾ ਪਵੇ। ਗੁਰੂ ਸਾਹਿਬ ਨੇ ਸੁਰਮਈ ਪਹਿਨੇ, ਸਿੱਖਾਂ ਨੂੰ ਉਹ ਪਵਾਏ। ਫਿਰ ਕਿੱਥੇ ਗਏ? ਜਾਂਦੇ ਜਾਂਦੇ ਢਿੱਲਵਾਂ ਫਰੀਦਕੋਟ ਦੇ ਇਲਾਕੇ ਵਿੱਚ, ਉੱਥੇ ਸਾਡੀ ਕੌਲ ਜੀ ਆ ਕੇ ਮਿਲੇ। ਉਹ ਕਹਿੰਦੇ ਸੱਜਿਆ ਪਾਤਸ਼ਾਹ, ਇਹ ਤੁਰਕਾਂ ਵਾਲਾ ਬਾਣਾ ਕਿਉਂ ਪਹਿਨਿਆ ਹੋਇਆ? ਇਤਿਹਾਸ ਹੈ, ਕਈ ਇਤਿਹਾਸਾਂ ਚ ਕੁਛ ਰੌਲੇ ਨੇ। ਨਾਮਧਾਰੀ ਕਹਿੰਦੇ ਨੇ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਨਹੀਂ ਦਿੱਤੀ, ਕੋਈ ਕਹਿੰਦੇ ਨੇ ਦਿੱਤੀ ਹੈ। ਕਿਤੇ ਆ ਗਿਆ ਭਾਈ ਇਹ ਗੱਲ ਕੀ ਕਿਸੇ ਚ ਲਿਖਿਆ ਹੈ, ਕਿਸੇ ਗ੍ਰੰਥ ਚ ਨਹੀਂ ਲਿਖਿਆ ਆ। ਇਹ ਤਾਂ ਸਾਡੀ ਚੀਜ਼ ਹੋਈ ਨਾ ਵੀ ਇਕਨੇ ਉਹ ਮੰਨ ਲਈ, ਇਕਨੇ ਉਹ ਮੰਨ ਲਈ। ਲੇਕਿਨ ਇੱਕ ਚੀਜ਼ ਇਹ ਹੈ ਕਿ ਜਿਹਨੂੰ ਕੋਈ ਇਤਿਹਾਸ ਨਹੀਂ, ਰੱਬ ਦਾ ਸਾਰੇ ਇਤਿਹਾਸ ਮੰਨਦੇ ਹਨ ਕਿ ਕੌਲ ਜੀ ਨੇ ਜਿਸ ਵੇਲੇ ਆਖਿਆ, ਗੁਰੂ ਸਾਹਿਬ ਨੇ ਅੰਗੀਠੇ ਲੱਗੇ ਉੱਤੇ, ਅਕੋਤਰ ਸਵੇਰੇ ਤੁਕ ਭਰੀ, ਨੀਲ ਬਸਤਰ ਲੈ ਕੱਪੜੇ ਫਾੜੇ। ਜਿਸ ਤਰ੍ਹਾਂ ਅਸੀਂ ਹੁਣ ਪੜ੍ਹਦੇ ਹਾਂ, ਸ਼ਾਇਦ ਕਿਸੇ ਸੱਜਣ ਨੂੰ ਇਹ ਸ਼ੰਕਾ ਹੁੰਦੀ ਹੋਵੇ, ਤੁਕ ਉਲਟਾਉਂਦੇ ਨੇ। ਤੁਕ ਉਲਟਾਉਣ ਵਾਲਾ ਗੁਰੂ ਗੋਬਿੰਦ ਸਿੰਘ ਹੈ, ਮਨੁੱਖ ਦੀ ਕਿਸੇ ਦੀ ਤਾਕਤ ਨਹੀਂ ਗੁਰਬਾਣੀ ਦੀ ਤੁੱਕ ਕੋਈ ਉਲਟਾ ਦੇਵੇ। ਨੀਲ ਬਸਤਰ ਲੈ ਕੱਪੜੇ ਫਾੜੇ, ਤੁਰਕ ਪਛਾਣੀ ਉਹਨੇ ਸਵਾਇਆ। ਫਿਰ ਤੁਹਾਡੀ ਕੌਲ ਜੀ ਕਹਿੰਦੇ ਨਾ ਮਹਾਰਾਜ, ਰਾਮ ਰਾਜ ਜੀ ਨੇ ਮੁਸਲਮਾਨ ਦੀ ਜਗ੍ਹਾ ਬੇਈਮਾਨ ਦੀ ਮਿੱਟੀ ਕਹਿ ਦਿੱਤੀ, ਬੁਰਿਆਈਓ ਖਾਰਜ ਹੋ ਗਏ। ਗੁਰੂ ਸਾਹਿਬ ਕੀ ਕਹਿੰਦੇ ਹਨ? ਕਹਿੰਦੇ ਇਸ ਤੁਕ ਦੇ ਵਾਸਤੇ ਗੁਰੂ ਅਰਜਨ ਦਾ ਸਿਰ, ਗੁਰੂ ਤੇਗ ਬਹਾਦਰ ਦਾ ਸਿਰ, ਗੁਰੂ ਹਰਕਿਸ਼ਨ ਸਾਹਿਬ ਦਾ ਸੀਸ, ਚਾਰ ਸਾਹਿਬਜ਼ਾਦੇ, ਸੱਤ ਸਿਰ ਦਿੱਤੇ ਹਨ ਇਹਦੇ ਵਾਸਤੇ। ਐਵੇਂ ਨਹੀਂ ਤੁਕ ਉਲਟਾਈ ਜਿਹੜੀ ਅਕਰਾਰ ਸੀ ਕੀਤਾ ਬਾਬਰ ਦੇ ਵੇਲੇ। ਗੁਰੂ ਨਾਨਕ ਨੇ ਜਿਸ ਵੇਲੇ ਆਖਿਆ ਕਿ ਸੱਤ ਮੁਠੀਆਂ ਦੇ ਜੇ ਭੰਗੜੀਆਂ ਬਾਦਸ਼ਾਹੀਆਂ ਦਿੱਤੀਆਂ, ਬਾਰੇ ਨੇ ਕੋਲੋਂ ਵਿਰੋਧ ਕੀਤਾ ਵੀ ਇਹ ਕੀ ਕੀਤਾ, ਕਹਿੰਦੇ ਸੱਤ ਸਿਰ ਦੇ ਕੇ ਲਵਾਂਗੇ। ਇਤਿਹਾਸ ਹੈ, ਇਹ ਕੁੱਕੇ ਦੀ ਗੱਲ ਨਹੀਂ, ਪ੍ਰਤਾਪ ਸਿੰਘ ਦੀ ਗੱਲ ਨਹੀਂ, ਪੜ੍ਹ ਕੇ ਦੇਖੋ। ਫਿਰ ਅਖੀਰੀ ਸਾਡਾ ਲਿਖਣ ਵਾਲਾ ਦਸ਼ਮੇਸ਼ ਪ੍ਰਕਾਸ਼ ਨੂੰ, ਗਿਆਨੀ ਕਰਤਾਰ ਸਿੰਘ ਕੈਲਾਸ ਵਾਲੀ ਹੈ, ਜਿਹੜੇ ਅਕਾਲ ਤਖ਼ਤ ਦੇ ਗ੍ਰੰਥੀ ਵੀ ਰਹੇ, ਉਹ ਕਹਿੰਦੇ ਹਨ ਨੀਲਾ ਫਾਰ ਚਿੱਟੇ ਬਸਤਰ ਪਹਿਨ ਗੁਰੂ ਜੀ, ਗੁਰੂ ਗ੍ਰੰਥ ਦੀ ਤੁੱਕ ਉਲਟਾਈ। ਉੱਥੇ ਇਹ ਕਿਸੇ ਦੀ ਘੜੀ ਹੋਈ ਗੱਲ ਨਹੀਂ। ਇਸ ਤੋਂ ਅੱਗੇ ਜਾ ਕੇ ਗੱਲ ਹੈ ਵੀ ਗੁਰਬਾਣੀ ਦੀ ਤੁੱਕ ਕਿਉਂ ਨਹੀਂ ਚੜੀ? ਮਹਾਰਾਜ ਉਸ ਵੇਲੇ ਜੰਗ ਵਿੱਚ ਜਾਂਦੇ ਸੀ। ਜਿਹੜਾ ਦਮਦਮੇ ਸਾਹਿਬ ਵਾਲੀ ਗੱਲ ਹੈ, ਇਹ ਵੀ ਸੰਸੇਜਨਕ ਹੈ ਕਿ ਗੁਰੂ ਸਾਹਿਬ ਨੇ ਉੱਥੇ ਬੀੜ ਮੁੜ ਕੇ ਉਚਾਰੀ। ਜਿਹੜਾ ਲੋਕਾਂ 'ਚ ਇਹ ਖਿਆਲ ਪਾਇਆ ਜਾਂਦਾ ਹੈ, ਜਿਸ ਤਰ੍ਹਾਂ ਮੈਂ ਮਾਤਾ ਸਾਹਿਬ ਦੇਵਾ ਵਾਲੀ ਗੱਲ ਦੱਸੀ ਸੀ ਕਿ ਇੱਕ ਸਾਲ 17 ਦਿਨ ਅੰਮ੍ਰਿਤ ਬਣਨ ਤੋਂ ਬਾਅਦ ਉਹਨਾਂ ਦੇ ਕਹਿੰਦੇ ਪਤਾ ਸੀ, ਉਹਨਾਂ ਨੇ ਪਾਏ। ਇਤਿਹਾਸ ਦੀਆਂ ਗੱਲਾਂ ਹਨ। ਕੋਈ ਆਦਮੀ ਦੁੱਖ ਨਾ ਮੰਨੇ, ਮੇਰਾ ਤੇ ਉਹਨਾਂ ਦਾ ਇੱਕੋ ਗੁਰੂ ਦਾ ਇਤਿਹਾਸ ਹੈ, ਇੱਕੇ ਗੁਰੂ ਦੇ ਅਸੀਂ ਸਿੱਖ ਹਾਂ। ਜਿੱਥੋਂ ਅੱਗੇ ਜਾ ਕੇ ਕੋਈ ਮੰਨੇ ਨਾ ਮੰਨੇ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਕੋਈ ਸਿੱਖ ਨਹੀਂ ਅਲੈਦਾ ਹੋ ਸਕਦਾ। ਉੱਥੇ ਕਿਸੇ ਵਾਸਤੇ ਕੋਈ ਦੁਆਇਸ਼ ਨਹੀਂ। ਅੱਗੋਂ ਕਿਸੇ ਤਰ੍ਹਾਂ ਜਿਵੇਂ ਕੋਈ ਮੰਨਦਾ ਹੋਵੇ ਮੰਨੇ, ਕਿਸੇ ਤਰ੍ਹਾਂ ਹੀ ਸੂਰਜ ਪ੍ਰਕਾਸ਼ ਨਹੀਂ ਇਹ ਗੱਲ ਮੰਨਦਾ ਕਿ ਗੁਰੂ ਸਾਹਿਬ ਨੇ ਬੀੜ ਉਚਾਰੀ ਦਮਦਮੇ ਸਾਹਿਬ ਮੁੜ ਕੇ। ਰਤਨ ਸਿੰਘ ਭੰਗੂ ਨਹੀਂ ਇਹ ਗੱਲ ਮੰਨਦਾ। ਗੁਰਬਿਲਾਸ ਸੁੱਖਾ ਸਿੰਘ ਦੇ ਵਿੱਚ ਨਹੀਂ ਇਹ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮੇ ਸਾਹਿਬ ਆ ਕੇ ਮੁੜ ਕੇ ਆਦਿ ਬੀੜ ਉਚਾਰੀ। ਔਰ ਜਿਹੜੀ ਇਹ ਗੱਲ ਹੈ ਕਿ ਨੌਵੀਂ ਪਾਤਸ਼ਾਹੀ ਦੀ ਬਾਣੀ ਚੜ੍ਹਾਈ ਗਈ, ਇਹ ਮੈਂ ਤੁਹਾਡੇ ਅੱਗੇ ਅਰਜ਼ ਕਰਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵੇਲੇ ਆਪ ਆਪਣੇ ਗੁਰਗੱਦੀ ਦੇ ਸਵਾਇਮਾਨ ਹੋਏ ਨੇ, ਉਦੋਂ ਹੀ ਬਾਣੀ ਚੜ੍ਹਾ ਦਿੱਤੀ ਹੈ ਦਮਦਮੇ ਸਾਹਿਬ ਤੋਂ ਪਹਿਲਾਂ ਹੀ। ਇਹ ਸਾਡੇ ਕੋਲ ਇੱਕ ਬੜਾ ਭਾਰਾ ਸਬੂਤ ਹੈ। 189 ਸਾਲ ਇਤਿਹਾਸ ਪੜ੍ਹੋ, ਉਸਨੇ ਲਿਖੀ ਇੱਕ ਬੀੜ ਮਹਾਰਾਜ ਦੀ, ਉਹ ਬੀੜ ਲਿਖ ਕੇ ਗੁਰੂ ਗੋਬਿੰਦ ਸਿੰਘ ਦੇ ਦਸਖਤ ਕਰਾਉਣ ਨੂੰ ਦੀਵਾਨ ਨੰਦ ਚੰਦ ਨੂੰ ਹੋ ਜਾਂਦਾ ਹੈ ਬੀੜ। ਦੀਵਾਨ ਨੰਦ ਚੰਦ ਦੇਖ ਕੇ ਬੀੜ ਹੀ ਘੁੱਟ ਜਾਂਦਾ ਹੈ, ਉਹ ਮਹਾਰਾਜ ਪੇਸ਼ ਹੀ ਨੀ ਕਰਦਾ। ਰਾਜਸੀ ਠਾਕਸੀ ਸਾਧ ਨੂੰ ਮਿਲਣਾ ਨੀ ਮਿਲਦਾ। ਬੜੀ ਦੇਰ ਬਾਅਦ ਇੱਕ ਦਿਨ ਸਾਧ ਸਤਿਗੁਰਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੇਸ਼ ਹੁੰਦਾ ਹੈ। ਉਹ ਕਹਿੰਦਾ ਮਹਾਰਾਜ ਮੇਰੀ ਇਹ ਬੀੜ ਲਿਆਂਦੀ ਸੀ, ਮੈਂ ਤੇ ਦਸਖਤ ਕਰਾਉਣ ਨੂੰ ਲਿਆਇਆ। ਨੰਦ ਚੰਦ ਨੂੰ ਸੱਦ ਕੇ ਪੁੱਛਿਆ, ਉਹ ਕਹਿੰਦਾ ਕੀ ਇਹ ਝੂਠ ਬੋਲਦਾ? ਉਹ ਕਹਿੰਦੇ ਜਾ ਤੇਰੀਆਂ ਜੜ੍ਹਾਂ ਪੱਟੀਆਂ। ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਕਹਿੰਦਾ ਮੇਰੀਆਂ ਜੜ੍ਹਾਂ ਤੇਰੀਆਂ ਜੜ੍ਹਾਂ ਜਿਹੜੇ ਕਹਿੰਦੇ ਆਪਣੀਆਂ ਵੀ ਪੱਟੀਆਂ। ਸਰਾਪ ਦਿੱਤਾ ਕਿ ਜਿਹੜਾ ਇਹਦਾ ਪਾਠ ਕਰੇਗਾ ਉਹ ਨਾ ਹੋ ਜਾਏਗਾ। ਉਹ ਬੀੜ ਅੱਜ ਕੱਲ੍ਹ ਭਾਈ ਕੀ ਡਰੋਲੀ ਮੋਗੇ ਦੇ ਨਜ਼ਦੀਕ ਡਗਰੂ ਦੇ ਸਟੇਸ਼ਨ ਦੇ ਕੋਲ, ਮੈਂ ਉਹਦੇ ਦਰਸ਼ਨ ਕਰਕੇ ਆਇਆ ਜਾ ਕੇ। ਉਸ ਬੀੜ ਦਾ ਇੱਕ ਸੰਤ ਮਹਾਤਮਾ, ਮੈਂ ਜਿਹਨਾਂ ਕੋਲ ਵਿਦਿਆ ਪੜ੍ਹਦਾ ਰਿਹਾ ਸਨ, ਸੇਵਾ ਸਿੰਘ ਜੀ ਸਨ, ਉਹਨਾਂ ਦੇ ਵਿਦਿਆ ਗੁਰੂ ਸਨ ਲੱਥਾ ਸਿੰਘ ਜੀ ਅੰਬਾਲੇ ਦੇ ਜ਼ਿਲ੍ਹੇ ਦੇ ਰਹਿਣ ਵਾਲੇ। ਮਾਤਾ ਜੀ ਨੇ ਉਹਨਾਂ ਦਾ ਦਰਸ਼ਨ ਕੀਤਾ, ਉਹਨਾਂ ਜਾ ਕੇ ਉਹਦਾ ਪਾਠ ਕੀਤਾ, ਪਾਠ ਕਰਕੇ ਘਰ ਆ ਗਏ। ਆ ਕੇ ਜਿਸ ਦਿਨ ਖਿਆਲ ਆਇਆ ਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਇਹਦੇ ਨਾਲ ਅੰਨਾ ਹੋ ਜਾਂਦਾ, ਮੇਰਾ ਤਾਂ ਕੁਛ ਨਾ ਵਿਗੜਿਆ, ਦੁਪਹਿਰ ਦੇ ਵਕਤ ਸੁੱਤੇ ਪਏ ਉੱਠੇ ਅੰਨੇ ਹੋ ਗਏ। ਮਾਈ ਜੀ ਨੇ ਉਹਨਾਂ ਨੂੰ ਦੇਖਿਆ, ਇਹ ਵੀ ਪੱਕੀ ਗੱਲ ਹੈ, ਗੁਰੂ ਸਾਹਿਬ ਦੇ ਬਚਨ ਤਾਂ ਦੁਨੀਆਂ ਉਲਟ ਜਾ ਨਹੀਂ ਉਲਟ ਸਕਦੀ, ਔਰ ਇਸ ਵੀਰ ਉਹ ਪੱਕੀ ਉਹ ਚੀਜ਼ ਹੈ। ਉਸ ਵੀਰ ਵਿੱਚ ਗੁਰੂ ਤੇਗ ਬਹਾਦਰ ਦੀ ਬਾਣੀ ਹੈ, ਉਹ ਵੀਰ ਗੁਰੂ ਗੋਬਿੰਦ ਸਿੰਘ ਦੇ ਪੌਂਡੇ ਸਾਹਿਬ ਵੇਲੇ ਦੀ ਪਹਿਲਾਂ ਦੀ ਉਹ ਪਈ ਹੋਈ ਹੈ। ਤੇ ਇਸ ਕਰਕੇ ਜਦੋਂ ਤੋਂ ਗੁਰੂ ਸਾਹਿਬ ਆਪਣੇ ਗੁਰਗੱਦੀ ਦੇ ਬਿਰਾਜਮਾਨ ਹੋਏ, ਉਦੋਂ ਹੀ ਉਹਨਾਂ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਚੜਾ ਦਿੱਤੀ ਹੈ। ਕੀ ਹੋਇਆ, ਦਰਸ਼ਨ ਹੋਇਆ ਚਿੱਟੇ ਬਸਤਰਾਂ ਨਾਲ ਸਤਿਗੁਰੂ ਰਾਮ ਸਿੰਘ ਦਾ।
ਲਾਂਬੀ ਭੁਜਾ ਲਾਂਬੀ ਡੀਲ,
ਇਹਦੀਆਂ ਬਾਹਾਂ ਹਨ ਲੰਮੀਆਂ, ਲੰਮਾ ਹੈ ਸਰੀਰ, ਮੈਂ ਹੁਣ ਕੀ ਕਵਾਂ। ਸਾਡੇ ਢਾਡੀਆਂ ਕੋਲੋਂ ਅਸੀਂ ਸੁਣਿਆ ਹੈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਬਤ, ਉਹ ਕੀ ਕਹਿੰਦੇ ਸੀ ਢਾਡੀ, ਕਹਿੰਦੇ ਹਨ ਗੁਰੂ ਸਾਹਿਬ ਨਾਰਾ ਅਵਤਾਰ, ਜਿਹਨਾਂ ਦੀ ਸਭਾ ਕਿਸ ਕਰਦਣ ਮੋਢਿਆਂ ਤੋਂ ਉੱਚੀ ਹੈ, ਚੂਚੀਆਂ ਦੀ ਨਿਸ਼ਾਨੀ ਨਹੀਂ, ਛਣਾਂ ਦੀ ਨਿਸ਼ਾਨੀ ਨਹੀਂ ਹੁੰਦੀ ਨਾਰਾ ਅਵਤਾਰ ਦੇ, ਇੱਕ ਪੁਰਖ ਸਵਾਈ ਨਾਲ ਚੂਚੀਆਂ ਦੀ ਨਿਸ਼ਾਨੀ ਨਹੀਂ, ਉਂਗਲਾਂ ਵਿੱਚ ਖੰਡਾ ਨਹੀਂ, ਬਾਹਾਂ ਵਿੱਚ ਅਰਕਾਂ ਨਹੀਂ, ਗੋਡਿਆਂ ਵਿੱਚ ਜਪਣੀਆਂ ਨੇ। ਐਸੇ ਗੁਰੂ ਸਾਹਿਬ ਨਾਰ ਅਵਤਾਰ, ਹੁਣ ਸਾਡੇ ਤਸਵੀਰਾਂ ਬਣਾਉਣ ਵਾਲੇ ਬਾਰੇ ਜਾਈਏ ਉਹਨਾਂ ਤੋਂ, ਉਹ ਪੈਸੇ ਲੈਣ ਦੇ ਵਾਸਤੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਬਣਾਉਂਦੇ ਹਨ। ਉਹਨਾਂ ਨੂੰ ਕੋਈ ਗੁਰੂ ਸਾਹਿਬ ਦੀ ਸ਼ਕਲ ਦਾ ਨਹੀਂ ਪਤਾ, ਉਹ ਨਹੀਂ ਕਿਸੇ ਕੋਲੋਂ ਸੁਣੀ, ਨਹੀਂ ਉਹਨਾਂ ਨੇ ਕਿਤੇ ਪੜ੍ਹੀ। ਸਭਾ ਮਨ ਦਾ ਕਮਰ ਕਸਾ ਗੁਰੂ ਹਰਗੋਬਿੰਦ ਸਾਹਿਬ ਦਾ ਹੁੰਦਾ ਸੀ, ਔਰ ਢਾਈ ਮਨ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀ। ਸਾਡੀ ਪੜ੍ਹਦੇ ਸੀ ਵੀ ਜਿੱਥੇ ਰਹਿ ਗਿਆ ਚੁਗਿਰਦਾ ਖਾਲੀ, ਉੱਥੇ ਸਰੋਤਰ ਰੱਖਣਾ, ਤਾਂ ਕਿ ਜਦੋਂ ਹੱਥ ਪਾਈਏ ਸ਼ਸਤਰ ਹੀ ਨਿਕਲੇ। ਹੁਣ ਇੱਕ ਹੋਰ ਗੱਲ ਤਸਵੀਰਾਂ ਉੱਤੇ ਆ ਗਈ ਹੈ, ਹੁਣ ਗਰਦਨ ਬਣੀ ਹੋਈ ਦੇਖੋ ਗੁਰੂ ਗੋਬਿੰਦ ਸਿੰਘ ਦੀ, ਇੰਨੀ ਕੁ ਬਣਾਉਂਦੇ ਹਨ ਜਿਵੇਂ ਮੋਢਿਆਂ ਵਿੱਚ ਚੜੀ ਹੋਈ ਹੈ, ਨੱਕ ਕਿਹੋ ਜਿਹਾ ਹੈ, ਗਲਾ ਕਿੱਡਾ ਭਾਰਾ ਬਣਾਇਆ ਹੈ, ਫਿਰ ਲੱਤਾਂ ਇਸ ਤਰ੍ਹਾਂ ਹੁੰਦੀਆਂ, ਗੋਡੇ ਅੰਦਰ ਕਰ ਦਿੰਦੇ ਹਨ ਬਣਾਉਣ ਲੱਗੇ। ਖਲੋਤਿਆਂ ਦੀ ਤਸਵੀਰ ਦੇਖੋ, ਗੁਰੂ ਗੋਬਿੰਦ ਸਿੰਘ ਦੀ ਤਸਵੀਰ, ਫਿਰ ਕਿਸੇ ਮਨੁੱਖ ਦੀ ਜੇ ਰਲ ਜਾਏ ਤਾਂ ਫਿਰ ਗੁਰੂ ਦੀ ਤਸਵੀਰ ਕਿਆ ਹੋਈ। ਆ ਜਾਣ ਬਾਹ ਖਲੋਤਿਆਂ ਦੀਆਂ ਜਾਨੂਆਂ ਤੱਕ ਆਉਣ ਬਾਹ, ਗੋਡਿਆਂ ਤੱਕ ਸ਼ਾਹਾਨ ਸ਼ਾਹ, ਸ਼ਾਹਾਂ ਦਾ ਸ਼ਾਹ ਹੈ ਉਹ ਬਾਦਸ਼ਾਹ। ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਦੇ ਜਿਹਨਾਂ ਨੇ ਦਰਸ਼ਨ ਕੀਤੇ ਹਨ, ਉਹ ਪੁਰਾਣੇ ਲੋਕ ਬਗੈਰ ਨਾਮ ਧਾਰੀਆਂ ਤੋਂ ਵੀ ਉਹ ਕਹਿੰਦੇ ਸੀ ਕਿ ਇੱਥੋਂ ਉੱਚਾ ਆਦਮੀ ਕੋਈ ਨਹੀਂ ਸੀ ਆਉਂਦਾ, ਬੈਠਿਆਂ ਵਿੱਚ ਵੀ ਇੰਨੇ ਉੱਚੇ, ਖਲੋਤਿਆਂ 'ਚ। ਇੱਕ ਬ੍ਰਾਹਮਣ ਗੰਡੂ ਰਾਮ ਉਹਦਾ ਨਾਮ, ਲਈਆਂ ਪਿੰਡ ਦਾ ਰਹਿਣ ਵਾਲਾ, ਭਾਈ ਗੁਰਦੇਵ ਸਿੰਘ ਇੱਕ ਸਤਿਗੁਰਾਂ ਦੇ ਸੇਵਕ ਉੱਥੇ ਸਨ, ਚੇਲੇ ਕਹਿੰਦੇ, ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ। ਉਹਨੂੰ ਵੀ ਪਤਾ ਲੱਗਾ ਵੀ ਅਵਤਾਰ ਪ੍ਰਗਟ ਹੋਇਆ, ਉਹਨੇ ਆਖਿਆ ਮੈਂ ਦੇਖਣਾ ਹੈ ਕਿ ਅਵਤਾਰ ਦੀ ਸ਼ਾਨ ਨਹੀਂ ਹੁੰਦੀ। ਸਤਿਗੁਰ ਉੱਥੇ ਘੋੜੀ ਤੇ ਚੜ ਕੇ ਗਏ, ਜਿਸ ਵੇਲੇ ਦੌੜੇ ਗਏ ਪੰਡਿਤ ਜੀ ਆਏ ਕੋਲ, ਪੰਡਿਤ ਜੀ ਸਤਿਗੁਰਾਂ ਨੇ ਆਖਿਆ ਲੱਗੇ ਜਾਨੀ ਹੱਥ ਨਾਲ, ਕਹਿਣ ਲੱਗੇ ਪੰਡਿਤ ਜੀ ਹੱਥ ਨਾਲ ਲਾਉਣੇ ਤੁਸੀਂ ਹੁੱਕਾ ਪੀਂਦੇ ਹੋ। ਤਾਂ ਪੰਡਿਤ ਜੀ ਪਿੱਛੋਂ ਹੀ ਮਤਾ ਦੇ ਕੇ ਕਹਿੰਦੇ, ਚਲੋ ਜੀ ਕੋਈ ਗੱਲ ਨੀ, ਤੁਸੀਂ ਹੱਥ ਨਾਲ ਲਾਓ ਤਾਂ ਮੈਨੂੰ ਦਰਸ਼ਨ ਤੇ ਉਤਾਰ ਦਾ ਹੋ ਗਿਆ। 7 ਵਜੇ ਦਿਲ ਦੇ ਹਨ ਘੋੜੀ ਦੀ ਛਾਇਆ, ਸਤਿਗੁਰਾਂ ਦੀ ਛਾਇਆ ਨਹੀਂ, ਸਾਹਮਣੇ ਦਰਸ਼ਨ ਕਰ ਰਹੇ ਹਾਂ। ਇੱਕ ਗੈਰ ਨਾਮਧਾਰੀ ਆਦਮੀ ਦੀ ਗੱਲ ਹੈ, ਇਹ ਨਾਮਧਾਰੀਆਂ ਦੀ ਗੱਲ ਨੀ ਮੈਂ ਕਰ ਰਿਹਾ। ਜਿਨ੍ਹਾਂ ਦੀ ਲੰਬਾ ਹੈ ਸਰੀਰ, ਲੰਬੀ ਹੈ ਜਿਨ੍ਹਾਂ ਦੀ ਡੀਲ,
ਮਿਰਗਲ ਬਾਗ ਪੂਰਨ ਗੁਣ ਸੀਲ,
ਬਚਨਾਂ ਮਿੱਠੇ ਪੂਰਨ ਗੁਣਾਂ ਦੇ ਭਰੇ ਹੋਏ,
ਛੜੀ ਹੱਥ ਸੁੰਦਰ ਨਿਜ ਮੋਜ,
ਛੜੀ ਪਕੜੀ ਹੋਈ ਹੈ ਬੜੀ ਸੁੰਦਰ, ਔਰ ਜਿਨ੍ਹਾਂ ਦਾ ਸਰੂਪ ਹੈ ਸੁੰਦਰ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਕੰਜਲ ਕਨੈਨ ਕੰਜੂ ਕੰਬੂ ਗਰੀਬ ਆਏ, ਖੜਕੇ ਕੁੰਜਰ ਗਵਨ, ਕਦਲੀ ਕੁਰੰਗ ਕਪੂਰ ਗਦ ਬਿਨ ਅਕਾਲ ਦੂਜੋ ਕਵਨ, ਕੌਣ ਦੂਸਰਾ ਹੋ ਸਕਦਾ ਜਿਹਦੇ ਸਪੂਰਨ ਸੁੰਦਰਤਾ ਆ ਜਾਵੇ। ਫਿਰ ਉਹਦੇ ਚ ਇੱਕ ਹੋਰ ਵੱਡੀ ਭਾਰੀ ਸਿਫਤ ਹੈ ਕਿ ਉਹ ਸ਼ਾਮ ਸੁੰਦਰ ਹੈ, ਲੋਕ ਗੋਰੇ ਰੰਗ ਦੇ ਹੁੰਦੇ ਹੋਏ ਸੁੰਦਰ ਹੁੰਦੇ ਹਨ, ਉਹ ਸ਼ਾਮ ਹੁੰਦਾ ਹੋਇਆ ਸੁੰਦਰ ਹੈ, ਇਹ ਉਹਦੀ ਸਿਫਤ ਹੈ, ਉਹ ਸ਼ਾਮ ਹੁੰਦਾ ਹੋਇਆ ਸੁੰਦਰ ਹੈ। ਜਿੱਥੇ ਕਿਤੇ ਵੀ ਪੜ੍ਹੋ, ਗੁਰੂ ਅਰਜਨ ਦੇਵ ਕਹਿੰਦੇ ਮੈਂ ਬਲ ਬਲ ਜਾਓ ਸ਼ਾਮ ਸੁੰਦਰ ਕਹੋ, ਅਕਥ ਕਥਾ ਜਾ ਕੀ ਬਾਤ ਸੁਣੀ। ਗੁਰੂ ਗੋਬਿੰਦ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਬਾਬਤ ਕਹਿੰਦੇ, ਗਾਤ ਸਾਵਰ ਉਹ ਧਾਰਕ ਹੈ, ਚਿਤ ਪਰ ਵਿਚਰਾ ਆਪ ਡਰੇ, ਰਿਸ਼ਟ ਸਭ ਜਗਤ ਕੇ ਧਰਮ ਵਧੈ ਖੈ ਪਾਪ। ਉਹ ਸਤਿਗੁਰੂ ਜੀ ਦੇ ਦਰਸ਼ਨ ਹੋਏ ਭਾਈ ਰਾਜ ਸਿੰਘ ਜੀ ਨੂੰ,
ਚਲੇ ਆਤ ਸਵਾਮੀ ਜਗ ਫੌਜ,
ਜਿਹਨਾਂ ਦੀ ਫੌਜ ਹੈ ਸਵਾਮੀ ਚਲੇ ਆ ਰਹੇ ਹਨ,
ਗੁਰੂ ਰਾਮ ਸਿੰਘ ਧਰਮੀ ਧੀਰ,
ਰਾਮ ਸਿੰਘ ਜਿਹਨਾਂ ਨੇ ਧਰਮ ਨੂੰ ਆ ਕੇ ਧੀਰ ਚ ਦਿੱਤਾ,
ਜਾਣ ਸਿੱਖ ਕੀ ਬਿਰਵਾ ਪੀਰ,
ਜਾਣ ਕਰਕੇ
ਪਹੁੰਚੇ ਰਾਏ ਸਿੰਘ ਕੇ ਪਾਸ,
ਰਾਏ ਸਿੰਘ ਨੂੰ ਆ ਕੇ ਮਿਲੇ, ਉਸਨੂੰ ਦਰਸ਼ਨ ਦਿੱਤਾ, ਹੁਣ ਸਮਾਂ ਸਾਡਾ ਹੋ ਗਿਆ ਹੈ ਨਿਤਨੇਮ ਦਾ, ਇੱਥੇ ਬੜਾ ਕੁਛ ਹੈ, ਜਿੱਥੇ ਦਰਸ਼ਨ ਹੋ ਜਾਏ, ਜੋ ਸੁਖ ਦਰਸ਼ਨ ਵੇਖਦੇ ਪਿਆਰੇ ਮੁਖ ਤੇ ਕਹਿਣ ਨਾ ਜਾਏ, ਉਹ ਚੀਜ਼ ਜਿਨ੍ਹਾਂ ਨੂੰ ਦਰਸ਼ਨ ਹੋਇਆ, ਪੁੱਛੋ ਸੈਦ ਖਾਨ ਨੂੰ, ਲੜਨ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ, ਜਿਸ ਵੇਲੇ ਆ ਕੇ ਖੜਾ ਹੁੰਦਾ ਹੈ, ਉਹ ਜਿਹੜੀ ਦੀਵਾਨ ਨੰਦ ਲਾਲ ਜੀ ਨੇ ਕਿਹਾ ਸੀ ਮਨ ਦੇ ਆ ਰਹੇ ਮੁਤਾਬੇ ਖਲਦੇ ਬੇਗਾਨੀ ਹੂੰ ਜਗ ਨਿਗਾਹੇ ਜਾਂ ਫਜ਼ਾਇਤ ਬਸ ਕੋ ਅੰਦਰ ਕਾਰਮਾ ਮੈਂ ਨਹੀਂ ਚੱਲ ਸਕਦਾ ਇੱਕ ਤੇਰੇ ਨੇਤਰ ਦੇ ਕੋਣੇ ਦੀ ਚਮਕ ਕਿਉਂ ਕਿ ਇੱਕੋ ਹੀ ਨਿਗਾਹ ਮੇਰੀ ਹੈ ਮੇਰੇ ਵਾਸਤੇ ਛੱਡ ਕੇ ਘੋੜਾ ਜਾ ਕੇ ਚਰਨ ਫੜਦਾ ਹੈ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਸਤਨਾਮ ਦਾ ਉਪਦੇਸ਼ ਦੇ ਕੇ ਉਹਦਾ ਬੇੜਾ ਪਾਰ ਕਰਦੇ ਹਨ ਛੱਡ ਕੇ ਚਲਾ ਜਾਂਦਾ ਹੈ ਸਤਿਗੁਰੂ ਦਾ ਦਰਸ਼ਨ ਐਸੀ ਚੀਜ਼ ਹੈ ਮੈਨੂੰ ਇੱਕ ਮੁਸਲਮਾਨ ਰਾਜਾ ਫਜਲ ਦਾਸ 12ਵੇਂ ਸਾਲੇ ਵਿੱਚ ਹੁੰਦਾ ਸੀ ਉਹਦਾ ਬੜਾ ਨਾਮ ਹੋਇਆ ਛੇ ਪੁੱਤਰ ਉਹਦੇ ਸਨ ਜਿਹੜੇ ਛੇ ਦੇ ਛੇ ਪਹਿਲੇ ਲੈਫਟੈਨ ਭਰਤੀ ਹੋਏ ਹੁਣ ਉਹਨਾਂ ਵਿੱਚੋਂ ਇੱਕ ਤੇ ਬ੍ਰਿਗੇਡੀਅਰ ਬਣਿਆ ਹੁਣ ਤੇ ਉਹਦੇ ਪਾਕਿਸਤਾਨ ਚਲਿਆ ਗਿਆ ਅਕਬਰ ਉਹਦਾ ਨਾਂ ਹੈ ਉਹ ਫਜਲ ਦਾਸ ਇਸ ਤਰ੍ਹਾਂ ਦਾ ਆਦਮੀ ਸੀ ਮੁਸਲਮਾਨ ਹੁੰਦਾ ਹੋਇਆ ਆਪਣੇ ਇਲਾਕੇ ਚੋਂ ਕਦੇ ਗਾਂ ਨਹੀਂ ਸੀ ਮਰਨ ਦਿੰਦਾ ਮੇਰੇ ਨਾਲ ਐਂ ਗੱਲਾਂ ਕਰਦਾ ਸੀ ਸ਼ਰਮ ਨਾਲ ਅਗੇ ਜਿਸ ਚੀਜ਼ ਦੀ ਹਿੰਦੂਆਂ ਨੂੰ ਸਹੁੰ ਹੈ ਜੀ ਅਸੀਂ ਨਹੀਂ ਕਦੇ ਨੇੜੇ ਆਉਣ ਦਿੱਤੀ ਗਾਂ ਦਾ ਨਾਂ ਨਹੀਂ ਸੀ ਲੈਂਦਾ ਉਹ ਇਹ ਗੱਲ ਕਹਿੰਦਾ ਸੀ ਕਿ ਮੇਰੇ ਬਜ਼ੁਰਗਾਂ ਨੇ ਮੈਨੂੰ ਇਹ ਦੱਸਿਆ ਹੈ ਬਾਬਾ ਸਾਹਿਬ ਕਹਿ ਕੇ ਸਤਿਗੁਰਾਂ ਦਾ ਨਾਂ ਲੈਂਦਾ ਸੀ ਵੀ ਜਿਹੜਾ ਗਾਂ ਕੱਢਦਾ ਆਇਆ ਉਹ ਬੋਲ ਨਹੀਂ ਸਕਿਆ ਜਿਹਦੇ ਕੰਨ 'ਚ ਉਹਨਾਂ ਨੇ ਕੁਛ ਦੱਸ ਦਿੱਤਾ ਉਹ ਨਹੀਂ ਰਹਿ ਗਿਆ ਇਹ ਉਸ ਮੁਸਲਮਾਨ ਦੀ ਜ਼ਬਾਨ ਹੈ ਸਤਿਗੁਰੂ ਜੀ ਨੇ ਦਰਸ਼ਨ ਦਿੱਤਾ ਹੁਣ ਅੱਗੇ ਭਾਈ ਰਾਜ ਸਿੰਘ ਉੱਤੇ ਕਿਰਪਾ ਕਰਨਗੇ ਹੁਣ ਮੈਂ ਅੱਜ ਸਾਧ ਸੰਗਤ ਕੋਲੋਂ ਵਿਦਿਆ ਮੰਗਦਾ ਕੱਲ ਨੂੰ ਤੁਰਨਾ ਹੈ ਨਾਮਧਾਰੀ ਸਾਧ ਸੰਗਤ ਅੱਗੇ ਥੋੜ੍ਹੀ ਥੋੜ੍ਹੀ ਅਰਜ਼ ਕਰਨੀ ਚਾਹੁੰਦਾ ਹਾਂ ਮੈਂ ਅੱਗੇ ਵੀ ਬੜੀ ਕੀਤੀ ਹੈ ਕਈ ਸਲਵਾਰਾਂ ਸਾਡੀਆਂ ਮਾਈਆਂ ਕਿਰਪਾ ਕਰਨ ਇੱਥੇ ਸਾਧ ਸੰਗਤ ਨਾਲ 420 ਵੀ ਨਹੀਂ ਹੋਣੀ ਚਾਹੀਦੀ ਉੱਥੇ ਪਾ ਕੇ ਆ ਗਈਆਂ ਅਤੇ ਘਰੀ ਜਾ ਕੇ ਫਿਰ ਉਹ ਕੁਛ ਹੋਇਆ ਔਰ ਜਿੰਨੇ ਵੱਡੇ ਵੱਡੇ ਆਦਮੀ ਹਨ ਇਹਨਾਂ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਮੂਹਰੇ ਲੱਗਣ ਵਾਲੇ ਆਦਮੀ ਲੱਗ ਰਹੇ ਇਹਨਾਂ ਦੇ ਘਰ ਕੇ ਅਸੀਂ ਚੀਜ਼ ਆਵੇ ਤਾਂ ਸਾਨੂੰ ਸ਼ਰਮ ਆਉਂਦੀ ਹੈ ਮੈਂ ਹੁਣ ਕਿਸੇ ਆਦਮੀ ਦਾ ਇੱਕ ਦਾ ਨਾਂ ਨਹੀਂ ਲੈਣਾ ਚਾਹੁੰਦਾ ਦੂਸਰੀ ਚੀਜ਼ ਇਹ ਹੈ ਸਾਧ ਸੰਗਤ ਦੇ ਵਿੱਚ ਜਿਸ ਤਰ੍ਹਾਂ ਬਣ ਕੇ ਆਈਏ ਉਵੇਂ ਹੀ ਰਹੀਏ ਔਰ ਨਿਤਨੇਮ ਦੇ ਵਾਸਤੇ ਮੈਂ ਹੁਕਮ ਨਹੀਂ ਚਾਹਦਾ ਹੁਕਮ ਸਤਿਗੁਰੂ ਰਾਮ ਸਿੰਘ ਦਾ ਜਿਹੜਾ ਨਿਤਨੇਮ ਵਿੱਚ ਨਾਂ ਆਵੇਗਾ ਉਹਦੀ ਮੈਂ ਸਹਾਇਤਾ ਨਹੀਂ ਕਰਾਂਗਾ ਦਰਸ਼ਨ ਦੇ ਕੇ ਗੱਲ ਕਹੀ ਹੈ ਮੇਰੀ ਗੱਲ ਨਹੀਂ ਨਾਮਧਾਰੀਓ ਭਾਈ ਜਿਹੜਾ ਨਿਤਨੇਮ ਵਿੱਚ ਨਾ ਆਵੇ ਫਿਰ ਮੈਂ ਉਹਨਾਂ ਨੂੰ ਇਹ ਕਿਉਂ ਆਖਾਂ ਵੀ ਉਹ ਸਾਧ ਸੰਗਤ ਵਿੱਚ ਨਾ ਵੜੇ ਇਹ ਚੀਜ਼ ਨਹੀਂ ਹੈ ਪਰ ਮੇਰੀ ਹੱਥ ਜੋੜ ਕੇ ਮੇਰੀ ਅਰਜ਼ ਹੈ ਉਹਨਾਂ ਅੱਗੇ ਤੁਸੀਂ ਇੱਥੇ ਜੋ ਗੱਲ 'ਚ ਪੱਲਾ ਪਾ ਕੇ ਮੈਨੂੰ ਜੋ ਚਾਹੁੰਦੇ ਹੋ ਮਨਾ ਲੈਂਦੇ ਹੋ ਮੇਰੀ ਵੀ ਥੋੜ੍ਹੀ ਬਹੁਤੀ ਮੰਨ ਲਓ ਇਹ ਅਰਜ਼ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਸੂਧੇ ਦਾਰੇ ਸਿੱਧੇ ਦਸਤਾਰੇ ਇਸ ਤਰ੍ਹਾਂ ਹੀ ਪਜਾਮੇ ਚਿੱਟੇ ਵਸਤਰ ਤੁਹਾਡੇ ਸੋਹਣੇ ਲੱਗਦੇ ਹਨ ਸਤਿਯੁਗ ਦਾ ਮਾਣ ਹੈ ਔਰ ਨਿਤਨੇਮ ਤੋਂ ਕੋਈ ਆਦਮੀ ਨਾ ਰਿਹਾ ਕਰੋ ਜਿਸ ਆਦਮੀ ਨੂੰ ਕਿਸੇ ਦਿਨ ਕੋਈ ਕੰਮ ਹੋਇਆ ਖਾਸ ਤੌਰ ਤੇ ਉਹ ਘਰ ਬਹਿ ਕੇ ਵੀ ਚਿੰਤਾ ਕਰ ਲਵੇ ਪਰ ਇਹਦਾ ਇਹ ਮਤਲਬ ਨਹੀਂ ਮੈਂ ਅੱਜ ਕਹਿ ਦੇਵਾਂ ਮੁੜ ਕੇ ਕਹਿ ਛੱਡੀ ਅਸੀਂ ਰੋਜ਼ ਘਰ ਹੀ ਬਹਿ ਕੇ ਕਰਦੇ ਹਾਂ ਜੇ ਇੱਕ ਦੇ ਨਾਲ ਇੱਕ ਦੂਆ ਜੋੜ ਦਈਏ ਨਾ ਇੱਕ ਆ ਦੋ ਇਕੱਠੇ ਹੋ ਜਾਣ ਤਾਂ 10 ਗੁਣੇ ਵੱਧ ਕੇ 11 ਹੋ ਜਾਂਦੇ ਹਨ ਜੇ ਤਿੰਨ ਹੋ ਜਾਣ ਫਿਰ 111 ਹੋ ਜਾਂਦੇ ਹਨ ਫਿਰ 100 ਗੁਣੇ ਵੱਧ ਜਾਂਦੇ ਹਨ ਜੇ ਹੋਰ ਜੋੜ ਦਈਏ ਫਿਰ 1100 ਤੋਂ ਕਿਵੇਂ ਅੱਗੇ ਕਿਵੇਂ ਚਲੇ ਗਏ ਇਹ ਸਾਧ ਸੰਗਤ ਹੈ ਪਤਾ ਨਹੀਂ ਕਿਹਦੀ ਉਹਨੂੰ ਮਨਜ਼ੂਰ ਹੋਵੇ ਕਿਹਦੀ ਕਿਰਪਾ ਨਾਲ ਸਾਨੂੰ ਦਰਸ਼ਨ ਹੋਵੇ ਕਿਹਦੇ ਕਰਕੇ ਸਾਡਾ ਨਿਤਨੇਮ ਮਨਜ਼ੂਰ ਹੋ ਜਾਏ ਮਾੜਾ ਚੰਗਾ ਨਹੀਂ ਕੋਈ ਹੈ ਸਾਰੇ ਉਸੇ ਗੁਰੂ ਦੇ ਸਿੱਖ ਹਨ ਕਿਰਪਾ ਕਰਕੇ ਆਪਸੋਈ ਦੀ ਦੁਆਇਸ਼ ਜਿਹੜੀ ਹੈ ਇਹਦਾ ਤਾਂ ਬੇੜਾ ਗਰਕ ਕਰੋ ਹੁਣ ਕਿਸੇ ਨੂੰ ਕਹਿਣ ਜੋਗੇ ਤਾਂ ਹੋ ਜੇ ਤੁਹਾਡੇ ਆਪਣੇ ਜਿੰਦੇ 'ਚ ਕਿਸੇ ਵਾਸਤੇ ਇੱਕ ਦੂਏ ਵਾਸਤੇ ਦੁੱਖ ਨਾ ਰਹੇ ਸਤਿਗੁਰਾਂ ਨੇ ਤੁਹਾਡੇ 'ਤੇ ਬਖਸ਼ਿਸ਼ ਦਾ ਭੰਡਾਰ ਐਤਕਾ ਖੋਲ੍ਹ ਕੇ ਕਿਰਪਾ ਕੀਤੀ ਹੈ ਮੈਂ ਵੀ ਨਹੀਂ ਸੀ ਉਹਦੇ 'ਚ ਮੰਨਦਾ ਪਰ ਫਿਰ ਮੈਨੂੰ ਜ਼ਬਰਦਸਤੀ ਬਣਾਇਆ ਕਿ ਕੋਈ ਆਦਮੀ ਬਿਨਾਂ ਬਖਸ਼ਿਆ ਸਾਧ ਸੰਗਤ 'ਚੋਂ ਨਾ ਰਹੇ ਜਿਹੜਾ ਸਾਧ ਸੰਗਤ ਤੋਂ ਬਾਹਰ ਜਾਵੇ ਕਈ ਸਾਧ ਸੰਗਤ ਦੀ ਜਿਹੜੇ ਸਾਧ ਸੰਗਤ ਦੇ ਕਰਮ ਹਨ ਉਹ ਤੁਸੀਂ ਕਰਨੇ ਹਨ ਕੋਈ ਚੀਜ਼ ਤੁਸੀਂ ਭੁੱਲੇ ਹੋਏ ਨਹੀਂ ਸਾਰੀਆਂ ਤੁਹਾਨੂੰ ਆਉਣੀਆਂ ਮੈਂ ਹੁਣ ਜਾਣ ਲੱਗਾ ਅਰਜ ਕਰਨ ਲੱਗਾ ਹਾਂ ਜਿਹੜਾ ਧਿਆਨ ਰੱਖਣਾ ਇਸ ਗੱਲ ਵੱਲ ਸਾਧ ਸੰਗਤ ਗੁਰਮਤ ਜਿਹੜੀ ਹੈ ਇਹ ਸਤਿਗੁਰੂ ਦੀ ਮਤ ਹੈ ਮਨਮਤ ਸਾਡੀ ਆਪਣੀ ਮਤ ਹੈ ਸਤਿਗੁਰੂ ਦੀ ਮਤ ਦੇ ਕੇ ਸਾਡੀ ਤੁੱਛ ਚੀਜ਼ ਹੈ ਔਰ ਅਸੀਂ ਉਹਦੇ 'ਚ ਪੈ ਕੇ ਦੁਖੀ ਹੁੰਦੇ ਹਾਂ ਸਤਿਗੁਰੂ ਦੀ ਮਤ ਵਰਤੋ ਸਤਿਗੁਰੂ ਦੇ ਅੱਗੇ ਅਰਦਾਸ ਕਰੋ ਕਿ ਜਿਹੜੀ ਸਾਤੋਂ ਨਹੀਂ ਵਰਤੀ ਸਾਤੋਂ ਵਰਤੋ ਆ ਹੱਥ ਜੋੜ ਕੇ ਅਰਜ਼ ਕਰੋ ਉਹ ਦੂਰ ਨੇੜੇ ਸਾਰਿਆਂ ਦੇ ਨੇੜੇ ਹੈ ਉਹ ਕੋਈ ਇਹ ਗੱਲ ਨਹੀਂ ਕਿ ਕਿਸੇ ਵੱਡੇ ਦੀ ਸੁਣਦਾ ਹੈ ਜਾਂ ਬਹੁਤੇ ਭਜਨ ਕਰਨ ਵਾਲੇ ਦੀ ਉਹ ਕਿਸੇ ਵੇਲੇ ਬਹੁਤ ਪਾਪ ਕਰਨ ਵਾਲੇ ਦੀ ਵੀ ਬੜੀ ਛੇਤੀ ਸੁਣ ਕੇ ਉਹਨਾਂ ਦੇ ਪਰਉਪਕਾਰ ਕਰਦਾ ਹੈ ਉਹਦਾ ਨਾਮ ਹੈ ਪਲਕ ਪਾਵਣ ਪਾਪੀਆਂ ਨੂੰ ਪਵਿੱਤਰ ਕਰਨ ਵਾਸਤੇ ਆਉਂਦਾ ਹੈ ਤਾਂ ਤੇ ਮੇਰੀ ਹੁਣ ਸਾਧ ਸੰਗਤ ਅੱਗੇ ਅਰਜ਼ ਹੈ ਕਿਰਪਾ ਕਰਕੇ ਨਿਤਨੇਮ ਦਾ ਵਕਤ ਰੋਟੀ ਰਹਿ ਜਾਏ ਕੰਮ ਰਹਿ ਜਾਏ ਕੁਝ ਰਹਿ ਜਾਏ ਨਿਤਨੇਮ ਨਾ ਪਜਾਇਓ ਨਹੀਂ ਫੇਰ ਨਾ ਕਹਿਣਾ ਫੇਰ ਉਹ ਮਾਰ ਪਿਆਰ ਹੈ ਮੇਰੀ ਗੱਲ ਨਹੀਂ ਸਤਿਗੁਰਾਂ ਦਾ ਹੁਕਮ ਇੱਕ ਸਿੱਖ ਨੂੰ ਮਿਲਿਆ ਦਰਸ਼ਨ ਦੇ ਕੇ ਉਹਨੂੰ ਕਿਹਾ ਕਿ ਜਿਹੜਾ ਨਿਤਨੇਮ ਵਿੱਚ ਨਾ ਆਵੇਗਾ ਮੈਂ ਉਹਦੀ ਸਹਾਇਤਾ ਵੀ ਕਰਾਂਗਾ ਇਹ ਮੇਰੀ ਗੱਲ ਨਹੀਂ ਮੈਂ ਚੌਕੀਦਾਰ ਹਾਂ ਰੌਲਾ ਪਾਉਣਾ ਜਾਗੋ ਬਾਈ ਰਾਤ ਨੂੰ ਚੋਰ ਨਾ ਲੱਗ ਜਾ ਧਿਆਨ ਕਰਨਾ ਇਸ ਗੱਲ ਵੱਲ ਸਤਿਗੁਰੂ ਦੇ ਦਰਵਾਜ਼ੇ ਤੇ ਸਭ ਕੁਛ ਹੈ ਉਹ ਸਭ ਕੁਛ ਦੇਣ ਵਾਲਾ ਹੈ ਉਹ ਨੇੜੇ ਤੋਂ ਨੇੜੇ ਹੈ ਤੁਹਾਡੇ ਕੋਲ ਅੱਗੇ ਬੰਬ ਵਰਸੇ ਸਿਆਂ ਵਿੱਚ ਤੁਹਾਡੀ ਉਸਨੇ ਰੱਖਿਆ ਕੀਤੀ ਕਿਸੇ ਦਾ ਵਾਲ ਨਹੀਂ ਵਿੰਗਾ ਹੋਇਆ ਉਹ ਹਰ ਵਾਰ ਬਣਾਖਾ ਹੈ, ਉਹ ਹਰ ਵਾਰ ਸਭ ਦੀ ਰੱਖਿਆ ਕਰਦਾ ਹੈ। ਜਿਹੜਾ ਵੀ ਉਹਨੂੰ ਜਪੇ, ਕੁੱਕਿਆਂ ਦਾ ਕੁੱਕਲਿਆਂ ਦਾ ਮੁੱਲ ਨਹੀਂ ਲਿਆ ਹੋਇਆ, ਸਾਰੀ ਸ੍ਰਿਸ਼ਟੀ ਦਾ ਹੈ। ਜਿਹੜਾ ਵੀ ਉਹਨੂੰ ਯਾਦ ਕਰੇਗਾ, ਜਿਹੜਾ ਉਹਦੇ ਨਾਲ ਪਿਆਰ ਕਰੇਗਾ, ਉਹ ਸਾਰਿਆਂ ਦੀ ਰੱਖਿਆ ਕਰ ਸਕਦਾ ਹੈ। ਵੈਰ ਕਹਿੰਦਾ ਹੈ ਕਿ ਭਾਈ ਤੂੰ ਲਾਲ ਮਿਰਚ ਨਾ ਖਾਈ, ਤੂੰ ਧੁੱਪੇ ਨਾ ਜਾਈ। ਜਿਹੜੇ ਤੇ ਉਹਦਾ ਕਹਿਣਾ ਮੰਨਦੇ ਹਨ ਉਹਨਾਂ ਦਾ ਦੁੱਖ ਦੂਰ ਹੋ ਜਾਂਦਾ ਹੈ, ਜਿਹੜੇ ਨਹੀਂ ਮੰਨਦੇ ਉਹ ਬਿਮਾਰ ਰਹਿੰਦੇ ਹਨ। ਸਤਿਗੁਰੂ ਦਾ ਹੁਕਮ, ਸਤਿਗੁਰੂ ਦੀ ਬਾਣੀ, ਗੁਰੂ ਨਾਨਕ ਤੋਂ ਲੈ ਕੇ ਜੋ ਸਤਿਗੁਰੂ ਰਾਮ ਸਿੰਘ ਕੋਈ ਦੋ ਚੀਜ਼ਾਂ ਨਹੀਂ ਦੱਸੀਆਂ, ਕਿਸੇ ਗੱਲ ਨੂੰ ਦੂਸਰੀ ਕਰਕੇ ਨਹੀਂ ਦੱਸਿਆ। ਗੁਰੂ ਗੋਬਿੰਦ ਸਿੰਘ ਕਹਿੰਦਾ ਜੋ ਮੋਕੋ ਪਰਮੇਸ਼ਰ ਉਜੜਾ ਨਰਕ ਕੁੰਡ ਮਾ ਪਰ ਹੈ। ਗੁਰੂ ਨਾਨਕ ਦੇਵ ਕਹਿੰਦਾ ਨੀਚਾ ਅੰਦਰ ਨੀਚ ਯਾਦ ਨੀਚੀ ਹੋ ਅਦਵੀਤ ਨਾਨਕ ਤਿਨ ਕਹਿ ਸੰਗ ਸਾਥ ਵੰਡਿਆ ਸੀ ਉਹ ਕਿਆ ਰੀਸ। ਗੁਰੂ ਅਰਜਨ ਦੇਵ ਕਹਿੰਦੇ ਕਹੋ ਨਾਨਕ ਹਮ ਨੀਚ ਕਰਮਾ, ਸਾਨੂੰ ਇਹ ਉਪਦੇਸ਼ ਦੱਸਦੇ ਹਨ ਅਸੀਂ ਨੀਚ ਕਰਮ ਕਰਦੇ ਹੋਏ ਉੱਚੇ ਕਰਮਾਂ ਵਾਲੇ ਬਣਦੇ ਹਾਂ। ਉਹ ਕਿਰਪਾ ਕਰਕੇ ਆਪਣੀ ਰਸਨਾ ਤੋਂ ਬਚਨ ਕਰਦੇ ਨੇ ਜਿਹੜੇ ਸਾਡਾ ਕੰਮ ਨਹੀਂ। ਗੁਰੂ ਗੋਬਿੰਦ ਸਿੰਘ ਮੈਂ ਉਹ ਪਰਮ ਪੁਰਖ ਉਹ ਦੱਸ ਸਤਿਗੁਰਾਂ ਨੇ ਜੇ ਕਹਿਣਾ ਉਹਨਾਂ ਕਹਿਣਾ ਬਾਈ ਮੈਂ ਤਾਂ ਜਰਮਤੀਏ ਜੀ ਮਾਪ ਹੁਕਮ ਸੁਣਾਉਣ ਵਾਲਾ, ਪਰ ਵਾਲਾ ਕੋਈ ਵੱਡਾ ਆਦਮੀ ਨਹੀਂ। ਇਹ ਸਤਿਗੁਰੂ ਦੀ ਗੱਲ ਹੈ, ਸਤਿਗੁਰੂ ਹੀ ਇਹ ਕੁਛ ਕਰ ਸਕਦਾ ਹੈ। ਸੇਵਾ ਕਰਿਆ ਕਰੋ, ਹੱਥੀ ਸੇਵਾ ਕਰੋ, ਔਰ ਇਹ ਤੁਹਾਡਾ ਫਰਜ਼ ਹੈ। ਕੋਈ ਡਿੱਗਦਾ ਹੈ, ਕੋਈ ਮਾੜਾ ਹੈ, ਕੋਈ ਕਮਜ਼ੋਰ ਹੈ, ਇਸ ਕਰਕੇ ਨਹੀਂ ਕਿ ਉਹ ਬਦਮਾਸ਼ੀ ਕਰਕੇ ਪੈਸੇ ਗੁਆ ਕੇ ਕਮਜ਼ੋਰ ਹੋ ਜਾਏ ਨਾ। ਜੇ ਕੋਈ ਉਂਝ ਗਰੀਬ ਡਿੱਗੇ ਉਹ ਬਹੁਤ ਜਣੇ ਜਣੇ ਦੀ ਲਾਠੀ ਤੇ ਇੱਕ ਜਣੇ ਦਾ ਬੋਝ ਹੋ ਜਾਂਦਾ। ਸਾਰੇ ਆਦਮੀ ਰਲ ਕੇ ਇਸ ਤਰ੍ਹਾਂ ਇੱਕ ਦੂਜੇ ਨਾਲ ਹਮਦਰਦੀ ਕਰੋ। ਤੁਸੀਂ ਹਿੰਦੁਸਤਾਨ ਦੇ ਆਦਮੀ ਇੱਥੇ ਆਏ ਹੋਏ ਹੋ, ਸਾਨੂੰ ਵਿਰੋਧ ਕਰਨਾ ਨਹੀਂ। ਅਸਾਂ ਇਸ ਬਾਦਸ਼ਾਹ ਨਾਲ ਕੋਈ ਵਿਰੋਧ ਨਹੀਂ ਕਰਨਾ, ਸਾਡਾ ਇਹ ਕੰਮ ਨਹੀਂ। ਉਹਨਾਂ ਦੇ ਨਾਲ ਰਲ ਕੇ ਤੁਹਾਡਾ ਕੰਮ ਹੈ, ਤੁਸੀਂ ਕੰਮ ਕਰਦੇ ਹੋ। ਅੱਗੇ ਪੰਡਿਤ ਜੀ ਵਰਗੇ ਜਾਂ ਸਵਾਮੀ ਸਤਿਆਨੰਦ ਜੀ ਨਾਂ ਸੀ ਉਹਨਾਂ ਦਾ, ਉਹਨਾਂ ਵਰਗੇ ਮਹਾਂਪੁਰਖਾਂ ਨੇ ਇੱਥੇ 28 ਭਾਰਤ ਵਰਗੀਆਂ ਗੱਲਾਂ ਬਣਾਈਆਂ ਜਿਹਦੇ ਨਾਲ ਤੁਹਾਨੂੰ ਜੋੜਿਆ। ਅੱਗੋਂ ਜੋੜ ਕੇ ਰੱਖਣਾ ਕਰਤਾਰ ਦਾ ਹਥਿਆਰ, ਇਹ ਸਾਨੂੰ ਨਹੀਂ ਪਤਾ, ਪਰ ਜਿਹੜੇ ਜਿਹੜੇ ਆਪਣਾ ਕੰਮ ਕਰ ਗਏ ਉਹ ਝੰਡੇ ਕੱਢ ਗਏ। ਤੁਸੀਂ ਜਿਤਨੇ ਵੀ ਇੱਥੇ ਸੱਜਣ ਰਹਿੰਦੇ ਹੋ, ਕਿਆ ਹਿੰਦੂ, ਕਿਆ ਸਿੱਖ, ਕਿਆ ਮੁਸਲਮਾਨ, ਤੁਹਾਡਾ ਇਹ ਫਰਜ਼ ਹੈ ਕਿ ਇੱਕ ਦੂਸਰੇ ਨਾਲ ਪਿਆਰ ਕਰੋ, ਇੱਕ ਦੂਜੇ ਨਾਲ ਮੋਢਾ ਜੋੜੋ। ਉਹ ਜਿਹਦਾ ਦੁੱਖ ਹੋਵੇ ਸਾਰੇ ਉਹਦਾ ਸੁਣੋ, ਜਿੱਥੋਂ ਤੱਕ ਹੋ ਸਕੇ, ਔਰ ਬੁਰਿਆਂ ਕੰਮਾਂ ਤੋਂ ਬਚੋ। ਮੈਂ ਤੁਹਾਨੂੰ ਕਹਾਂਗਾ ਜੋ ਕੁਛ ਸਾਨੂੰ ਗੁਰਮਤਿ ਤੋਂ ਮਿਲਿਆ ਹੈ ਉਹਦੇ 'ਚ ਮਾਸ ਔਰ ਸ਼ਰਾਬ ਵੱਡੀਆਂ ਚੀਜ਼ਾਂ ਬਣੀਆਂ ਹਨ। ਜੇ ਕਿਸੇ ਚਿੱਤ ਸਿੱਖ ਦਾ ਕਰੇ ਗੈਰ ਨਾਮਧਾਰੀ, ਬਿਨਾਂ ਨਾਮਧਾਰੀ ਤੋਂ ਵੀ ਕੋਈ ਜਾ ਕੇ ਦੇਖਣਾ ਚਾਹੇ ਹਜ਼ੂਰ ਸਾਹਿਬ ਦੇ ਵਿੱਚ ਕਿਹੜਾ ਗੁਰੂ ਕਾ ਲੰਗਰ ਹੈ, ਗੁਰੂ ਗੋਬਿੰਦ ਸਿੰਘ ਦਾ, ਉਹਦੇ 'ਚ ਮਾਸ ਨਹੀਂ ਰਿੱਝ ਸਕਦਾ। ਜਿਹੜਾ ਗ੍ਰੰਥੀ ਹੈ ਗੁਰਦੁਆਰੇ ਦੇ ਅੰਦਰ, ਕਿਉਂਕਿ ਸਤਿਗੁਰਾਂ ਨੇ ਇਸੇ ਭਾਈ ਰਾਜ ਸਿੰਘ ਨੂੰ ਭੇਜਿਆ ਹੈ, ਇਹਨਾਂ ਹੀ ਮਰਿਆਦਾ ਹਜ਼ੂਰ ਸਾਹਿਬ ਤੋਂ ਲਿਖ ਕੇ ਲਿਆਂਦੀ, ਪੰਜਾਬ 'ਚੋਂ ਨਹੀਂ ਮਿਲੀ, ਉਸੇ ਮਰਿਆਦਾ ਅਨੁਸਾਰ ਉੱਥੇ ਲੰਗਰ ਦਾ ਕੰਮ ਚੱਲਿਆ। ਜਿਹੜਾ ਅੰਦਰਲਾ ਗ੍ਰੰਥੀ ਹੈ, ਜਿਹੜਾ ਹਜ਼ੂਰ ਦੇ ਤਖ਼ਤ ਦੀ ਸੇਵਾ ਕਰਦਾ ਹੈ, ਉਹ ਗ੍ਰੰਥੀ ਉਸ ਲੰਗਰ 'ਚੋਂ ਵੀ ਪ੍ਰਸਾਦ ਨਹੀਂ ਛਕਦਾ। ਪੁੱਛਿਆ ਕਿਉਂ, ਦਰਸ਼ਨ ਦੋ ਵਾਰ ਗੁਰਦੁਆਰੇ ਦੇ ਕੀਤੇ ਜਾ ਕੇ, ਪੁੱਛਿਆ ਕਿਉਂ ਭਾਈ, ਉਹ ਕਹਿੰਦੇ ਮਹਾਰਾਜ ਕੀ ਦੱਸੀਏ। ਗ੍ਰੰਥੀ ਸਿੰਘ ਕਹਿੰਦਾ ਕਿ ਲੰਗਰ ਵਿੱਚ ਮਾਸ ਬਸ਼ੱਕ ਨਹੀਂ ਪੈਂਦਾ, ਪਰ ਕੋਈ ਕੋਈ ਸੱਜਣ ਮਾਸ ਖਾਣ ਵਾਲੇ ਲੰਗਰ ਵਿੱਚ ਆ ਕੇ ਲੱਗ ਜਾਂਦੇ ਹਨ, ਇਸ ਕਰਕੇ ਪ੍ਰਸਾਦ ਨਹੀਂ। ਜਿਹੜੇ ਮਾਸ ਖਾਂਦੇ ਨੇ ਉਹਨਾਂ ਦੇ ਹੱਥ ਦਾ ਵੀ ਨਹੀਂ ਛਕਦੇ, ਉਹਨਾਂ ਦਾ ਅਲੱਗ ਲੰਗਰ ਹੁੰਦਾ, ਔਰ ਸਣੇ ਕੇ ਅਸੀਂ ਉਹ ਇਸ਼ਨਾਨ ਕਰਦਾ, ਅੰਦਰ ਜਾ ਕੇ ਮਹਾਰਾਜ ਦੀ ਸੇਵਾ ਕਰਦਾ। ਉਹ ਗ੍ਰੰਥੀ ਸਿੰਘ ਨੇ ਮੈਨੂੰ ਸੁਣਾਇਆ, ਸਿਰ ਦਿਆਰ ਸਿੰਘ ਵੀ ਮੇਰੇ ਨਾਲ ਸੇ। ਅੱਗੇ ਇੱਕ ਦਿਨ ਮੈਨੂੰ ਨੀਂਦ ਆ ਗਈ ਜਰਾ ਕੁ, ਮੈਂ ਆਖਿਆ ਮੈਂ ਕਿਹੜਾ ਸੁੱਤਾ, ਬਿਨਾਂ ਇਸ਼ਨਾਨ ਕਰਿਆ ਚਲਿਆ ਗਿਆ। ਕਹਿੰਦਾ ਰੋਜ਼ ਮੈਂ ਸਸਤਰ ਰੱਖਦਾ ਸੀ, ਮੇਰੀ ਉਮਰ ਕੱਟੀ ਗਈ। ਮਰਜ਼ਾਦਾ ਹੈ, ਸਤਿਗੁਰੂ ਦੀ ਬਣਾਈ ਹੋਈ ਹੈ। ਗੁਰੂ ਗੋਬਿੰਦ ਸਿੰਘ ਦਾ ਪੜ੍ਹੋ ਜਰਾ ਕੁ ਰਹਿਤਨਾਮੇ, ਕਹਿੰਦੇ ਨੇ ਜਾਮ ਜਾਮ ਨੀ ਮੱਝਾ ਆਛੇ, ਜਲ ਲਿਓ ਮੂਤਰ ਕੇ ਪਾਛੇ, ਕਿਹਦਾ ਛੱਡੋ ਤਾਂ ਜਲ ਵਰਤੋ। ਜਾਂ ਜੀ ਰਹਿਤ ਨਾ ਜਾਣੀ ਹੈ, ਗੁਰਮੰਤਰ ਨਹੀਂ ਜੀ ਤੋਂ ਉਨਕਾ ਭੋਜਨ ਖਾਏਗਾ, ਬਿਸਰਾ ਹਰ ਸਿਉ ਪ੍ਰੀ, ਜਾਂ ਕਹਾਂ ਕਾ ਚਕਾ ਪ੍ਰਸਾਦ, ਸਿੱਖ ਨਹੀਂ ਮੇਰਾ ਆਦਿ ਜੁਗਾ। ਲਿਖਣ ਵਾਲਾ ਗੁਰੂ ਗੋਬਿੰਦ ਸਿੰਘ ਹੈ, ਜਿੰਨਾ ਜਿੰਨਾ ਮਨਾਵੇ ਉਹਨਾਂ ਉਹਨਾਂ ਅਰਜ ਕਰੋ, ਮੰਨੋ। ਫਿਰ ਕਹਿੰਦੇ ਨੇ ਸੀਤਲ ਜਲ ਕੋ ਅੰਗੀਕਾਰੇ, ਥੱਲੇ ਜਲ ਨਾਲ ਇਸ਼ਨਾਨ ਕਰੋ, ਪਰ ਜੇ ਨਾ ਹੋਏ ਤਪਤ ਕਰ ਪਾਰੇ, ਜੇ ਕਦੇ ਸਰੀਰ ਨਹੀਂ ਮੰਨਦਾ ਇਸ਼ਨਾਨ ਨਾ ਛੱਡੋ, ਭਾਵੇਂ ਤੱਤੇ ਨਾਲ ਕਰ ਲਓ, ਪਰ ਸਣੇ ਕੇਸੀ ਕਰੋ। ਕੋਈ ਅਜੀਵ ਦਿਆਂ ਗੱਲ ਹੋਵੇ, ਗੁਰੂ ਨਾਨਕ ਕਹਿੰਦੇ ਨੇ ਜਾਂ ਸਿਰ ਪਾਈਏ ਪਾਣੀ, ਤੇ ਜਿਹੜੇ ਨਾ ਪਾਉਣ ਉਹਨਾਂ ਨੂੰ ਕਿਹਨਾਂ ਨੂੰ ਕਿਹਾ, ਉਹਨਾਂ ਨੂੰ ਆਖਿਆ ਨੀ ਜਿਹੜੇ ਨਹੀਂ ਪਾਉਂਦੇ, ਨਾਨਕ ਸਿਰ ਕੁੱਥੇ ਸ਼ੈਤਾਨੀ, ਇਹਨਾਂ ਗੱਲ ਨਾ ਪਾਣੀ। ਭਾਈ ਤੂੰ ਕਿਉਂ, ਕਦੇ ਕਦੇ ਮੈਨੂੰ ਸ਼ੱਕ ਪੈ ਜਾਂਦਾ, ਕਈ ਕਈ ਆਦਮੀ ਸਵੇਰੇ ਪੱਗਾਂ ਬੰਨ ਕੇ ਆ ਜਾਂਦੇ, ਤੇ ਸਿਰ ਕੁੱਥੇ ਸ਼ੈਤਾਨੀ। ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਹੈ, ਜਿਹੜਾ ਨਾਮਧਾਰੀ ਸੱਜਣ ਕੇਸਾਂ ਸਣੇ ਇਸ਼ਨਾਨ ਕਰਕੇ ਵਾਰ ਲਾਉਂਦਾ ਜਾਂ ਨਹੀਂ, ਜਾਂ ਇਸ਼ਨਾਨ ਕਰੇ ਬਿਨਾਂ ਸੁਣਨਾ ਆਉਂਦਾ, ਉਹਨੂੰ ਪੂਰੇ ਦਿਨ ਪਾਪ ਲੱਗ। ਬਸ ਮੈਂ ਹੋਰ ਕੁਛ ਨਹੀਂ ਕਹਿਣਾ। ਹੁਣ ਇਹ
ਅੱਜ ਪਿਛਲੇ ਦਿਨ ਦਾ ਦੀਵਾਨ ਤੁਹਾਡੇ ਦਰਸ਼ਨ ਮਿਲੇ, ਆ ਤੁਹਾਡਾ ਹੀ ਸੇਵਾ, ਤੁਹਾਡੇ ਦਰਸ਼ਨ, ਤੁਹਾਡਾ ਪਿਆਰ ਇਹ ਭੁੱਲ ਨਹੀਂ ਸਕਦਾ। ਇਹ ਜ਼ਰੂਰ ਕਿਰਪਾ ਕਰਨੀ, ਇਹ ਮੇਰੀ ਬੇਨਤੀ ਯਾਦ ਰੱਖਣੀ, ਆਪਸ ਵਿੱਚ ਵੀ ਪਿਆਰ ਕਰੋ, ਦੁਆਇਸ਼ਾਂ ਦਿਲ ਚੋਂ ਛੱਡੋ, ਇਸ਼ਨਾਨ ਕਰੋ, ਨਾਮ ਜਪੋ, ਬਾਣੀ ਪੜ੍ਹੋ। ਜਿਹੜਾ ਇਹ ਉਹ ਦੇਖੋ, ਮਾਤਾ ਸੀਤਾ ਜੀ ਦੇ ਅੱਗੇ ਲਕਸ਼ਮਣ ਜੀ ਨੇ ਲੀਕ ਕੱਢ ਦਿੱਤੀ ਸੀ, ਰਾਵਣ ਇੰਨੀ ਤਾਕਤ ਰੱਖਣ ਵਾਲਾ ਲੀਕ ਨਹੀਂ ਸੀ ਟੱਪਿਆ। ਜਦੋਂ ਲੀਕ ਤਾਂ ਹੱਥੀ ਚੁੱਕ ਕੇ ਲੈ ਗਿਆ, ਤੁਹਾਡਾ ਫਰਜ਼ ਹੈ, ਤੁਹਾਡੀ ਲੀਕ ਸਤਿਗੁਰਾਂ ਨੇ ਕੱਢੀ ਹੋਈ ਹੈ, ਜਿਹੜੇ ਤੁਸੀਂ ਲੀਕੋ ਟੱਪੋਗੇ ਫਿਰ ਚੁੱਕੇ ਜਾਓਗੇ, ਫਿਰ ਆਪਣਾ ਆਪ ਜਾਣੋ। ਅਰਦਾਸ ਮੇਰੇ ਵਾਸਤੇ ਵੀ ਕਰੋ ਵੀ ਮੈਂ ਤੁਹਾਨੂੰ ਗੱਲਾਂ ਹੀ ਨਾ ਕਰਾਂ, ਇਹ ਅਸਰ ਵੀ ਕੁਛ ਹੋਵੇ। ਇਹ ਚੀਜ਼ ਐਸੀ ਹੈ, ਕਹਿੰਦਿਆਂ ਕਹਿੰਦਿਆਂ ਮੈਂ ਤੁਹਾਨੂੰ ਕਹੀਂ ਜਾਣਾ, ਕਦੇ ਮੇਰੀ ਵਾਰੀ ਵੀ ਆਉਂਦੀ ਹੈ, ਧੱਕਾ ਵੱਜਦਾ। ਸਤਿਗੁਰੂ ਕਿਰਪਾ ਕਰੇ ਸਾਡੇ ਉੱਤੇ, ਸਾਰਿਆਂ ਉੱਤੇ ਜਿਹੜੇ ਸੱਜਣ ਆਉਂਦੇ ਹਨ, ਜਿਹੜੇ ਵੀ ਹੈ, ਕਿਉਂਕਿ ਅਕਾਲ ਪੁਰਖ ਸਤਿਗੁਰੂ ਚ ਭੇਦ ਨਹੀਂ। ਜਿਹੜਾ ਭੇਦ ਮੰਨਦਾ ਉਹਦੇ ਪੱਲੇ ਕੁਛ ਨਹੀਂ ਪੈਂਦਾ, ਔਰ ਸਤਿਗੁਰੂ ਇੱਕ ਦਾ ਨਹੀਂ, ਸਤਿਗੁਰੂ ਦੋ ਦਾ ਨਹੀਂ। ਮੈਂ ਪਰਸੋਂ ਚੌਥ ਅਰਜ ਕੀਤੀ ਸੀ ਕਿ ਮੁਸਲਮਾਨ ਭੀਖਣ ਖਾਂ ਦੇ ਵੀ ਹੱਥ ਉੱਤੇ ਧਰ ਦਿੱਤੇ ਗੁਰੂ ਗੋਬਿੰਦ ਸਿੰਘ ਨੇ। ਸਤਿਗੁਰੂ ਸਭ ਦਾ ਸਾਂਝਾ ਹੈ, ਤੁਸੀਂ ਅਰਦਾਸ ਕਰੋ ਸਤਿਗੁਰੂ ਸਭ ਦਾ ਭਲਾ ਕਰੇ। ਔਰ ਹੁਣ ਨਿਤਨੇਮ ਦੀ ਅਰਦਾਸ ਕਰਕੇ ਦੇਖ ਜੀ, ਇਹ ਇੰਨੀ ਸੰਗਤ ਆ ਜਾਏਗੀ ਉੱਥੇ ਅੰਦਰ ਸਵੇਰੇ ਆਸਣ ਦੀ ਵਾਰ ਚ, ਦੇਖ ਲਓ। ਦੇਖ ਲਓ, ਸੋਚ ਲਓ ਫਿਰ ਉਹ ਅਰਜ ਸਾਹਿਬ ਸੰਗਤ ਅੱਗੇ ਕਰਦੀ ਹੈ, ਹੁਣ ਸਵੇਰ ਦੀ ਆਸਣ ਦੀ ਵਾਰ ਵਾਰ। ਅੱਜ ਸਿੰਘ ਉਹ ਜਸੇ ਵਾਲੇ ਵਾਰ ਲਾਉਣਗੇ ਜਿਹਨਾਂ ਨੇ ਪਰਸੋਂ ਲਾਈ ਸੀ, ਕੱਲ ਲਾਈ ਸੀ, ਕੱਲ ਲਾਈ ਸੀ, ਕੀਰਤਨ ਕਰਨਗੇ ਸੰਤ ਗਿਆਨਾ ਸਿੰਘ ਜੀ। ਸਾਹ ਸੰਗਤ ਰਲ ਮਿਲ ਕੇ ਗੋਤਕ ਨਾਲ ਆਪਾਂ ਸਾਰੇ ਇਕੱਠੇ ਆਓ, ਭੈਣਾਂ ਗੱਲ ਮਿਲਾਇਆ ਕਰਨ, ਅੰਕ ਸੇ ਲੜੀਆਂ ਮਿਲ ਕੇ ਕਰਾ ਕਹਾਣੀਆਂ, ਸਮਰੱਥ ਕਰ ਗਈਆਂ। ਸਤਿਗੁਰੂ ਦੀ ਬਾਣੀ, ਸਤਿਗੁਰੂ ਦਾ ਜਸ ਸਾਰਿਆਂ ਵਾਸਤੇ ਇੱਕੋ ਜਿਹਾ ਹੈ, ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ, ਉਹਦੇ ਚ ਕਿਸੇ ਦਾ ਰੌਲਾ ਨਹੀਂ। ਗੁਰਬਾਣੀ ਦਾ ਕੀਰਤਨ ਦਰਸ਼ਨ ਦਿਓ, ਸੁਣੋ, ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਫਿਰ ਜੋ ਸਤਿਗੁਰ ਨੂੰ ਪਾਵੇਗੀ, ਅਗਲੀ ਗੱਲਬਾਤ ਹੋਵੇਗੀ। ਉਹ ਕੁਛ ਚਿਰ ਵਾਸਤੇ ਮਾਸਟਰ ਭਗਵਾਨ ਸਿੰਘ ਜੀ ਨੂੰ ਵੀ ਮੈਂ ਅਰਜ ਕੀਤੀ ਹੈ, ਸ਼ਾਇਦ ਉਹ ਦਰਸ਼ਨ ਸਵੇਰੇ ਉੱਥੇ ਉਹਨਾਂ ਨੂੰ ਕੋਈ ਸੱਜਣ ਜੇ ਉਹ ਨਾ ਆਏ ਹੋਣ ਤੇ ਉਹਨਾਂ ਨੂੰ ਇਹ ਅਰਜ ਕਰ ਦੇਵੇ ਕਿ ਉਹ ਕੋਠੀ ਨਾ ਬਾਹਰ ਆਉਣ ਦੀ ਖੇਚਲ ਕਰਨ, ਇੱਥੇ ਹੀ ਨੇੜੇ ਹੀ ਦੀਵਾਨ ਲੱਗੇਗਾ, ਜੇ ਕਿਸੇ ਨਾਮਧਾਰੀ ਸਿੰਘ ਦਾ ਘਰ ਉਹਨਾਂ ਦੇ ਨੇੜੇ ਹੈ ਉਹ ਉਹਨਾਂ ਨੂੰ ਦੱਸ ਦੇਵੇ, ਜੇ ਉਹ ਆਏ ਹੋਣ ਤਾਂ ਸੁਣ ਲੈਣ, ਨਹੀਂ ਕੋਈ ਸੱਜਣ ਉਹਨਾਂ ਨੂੰ ਦੱਸ ਦੇਵੇ ਸਵੇਰੇ ਇੱਥੇ ਧਰਮਸ਼ਾਲਾ ਨਾਮਧਾਰੀ ਦੇ ਵਿੱਚ ਹੀ। ਆਸਾ ਦੀ ਵਾਰ ਤੋਂ ਬਾਅਦ ਫਿਰ ਕੁਛ ਉਹਨਾਂ ਕੋਲੋਂ ਵੀ ਸੁਣਾਂਗੇ, ਕੁਛ ਖਾਵਾਂਗੇ, ਕੁਛ ਮਿਲਾਂਗੇ। ਸਾਧ ਸੰਗਤ ਮਹਾਰਾਜ ਅਰਜ ਕਰਦੀ ਆ ਵੀ ਧਰਮਸ਼ਾਲਾ ਦੇ ਅੰਦਰ ਇੰਨੀ ਸੰਗਤ ਆਉਣੀ ਨਹੀਂ, ਹੁਣ ਕਿਵੇਂ ਤੁਹਾਡੀ ਮਰਜ਼ੀ ਆ। ਹਾਂ, ਹੁਣ ਤੁਸੀਂ ਆਪਣੀ ਜੋ ਤੁਹਾਡੀ ਮਰਜ਼ੀ ਆ ਕਰ ਲਓ, ਸਾਨੂੰ ਤੇ ਪਤਾ ਨੀ, ਅਸੀਂ ਤਾਂ ਨਾ ਕਹਿੰਦੇ ਹਾਂ, ਨਾ ਨਾ ਕਹਿੰਦੇ ਹਾਂ, ਨਾ ਉਧਰ ਸੇਠ ਸਾਹਿਬ ਨੇ, ਉਧਰ ਤੁਸੀਂ ਹੋ, ਜਿਵੇਂ ਆਖੋ ਅਸੀਂ ਤਾਂ ਹਾਜ਼ਰ ਹੀ ਹਾਜ਼ਰ ਹਾਂ, ਅਸੀਂ ਤਾਂ ਆਸਾ ਦੀ ਵਾਰ ਸੁਣਨੀ ਹੈ। ਨਹੀਂ ਫਿਰ ਹੋਰ ਗੱਲ ਕਰਾਂਗੇ, ਆਸਾ ਦੀ ਵਾਰ ਦਾ ਕੀਰਤਨ ਇੱਥੇ ਹੀ ਹੋ ਜਾ, ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਫਿਰ ਉੱਥੇ ਚਲੇ ਚੱਲਾਂਗੇ, ਘਰੀ ਆਪਣਾ ਮੌਜ ਮੇਲਾ ਲੈ ਲਵਾਂਗੇ। ਚਲੋ ਇਸੇ ਤਰ੍ਹਾਂ ਹੀ ਸਹੀ, ਸਾਧ ਸੰਗਤ ਇੱਥੇ ਹੀ ਦਰਸ਼ਨ ਦੇਵੇ, ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹਾਂ ਧਰਮਸ਼ਾਲਾ ਚ, ਕੁਛ ਸੱਜਣ ਭਾਈ ਭਗਵਾਨ ਸਿੰਘ ਜੀ ਮਾਸਟਰ ਜੀ ਕੋਲੋਂ ਕੁਛ ਸੁਣਾਂਗੇ, ਕੁਛ ਹੋਰ ਗੱਲਬਾਤ, ਕੋਈ ਜੋੜੀ ਵਾਲੇ, ਕੋਈ ਦੂਸ਼ ਵਾਲੇ, ਕੋਈ ਥੋੜਾ ਬਹੁਤਾ ਘੰਟਾ ਸਵਾ ਘੰਟਾ ਡੇਢ ਘੰਟਾ ਜਿੰਨਾ ਚਿਰ ਹੋ ਸਕੇ ਉਹ ਖਾਸ ਮੌਜ ਮੇਲਾ ਮਗਰੋਂ ਲਵਾਂਗੇ, ਤੇ ਸਾਧ ਸੰਗਤ ਆਸਾ ਦੀ ਵਾਰ ਜਿੱਥੇ ਹੀ ਦਰਸ਼ਨ ਦੇਵੇ। ਪ੍ਰਸਾਦ ਸਿੰਘ ਜੀ ਅਰਦਾਸ, ਗੋਲ 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 ਗੋਲ